ਤੇ ਕਾਨ ਸੁਣੈ ਹੁਕਮਾਂ ਗੁਰ ਕੀ ਗੁਰਮੂਰ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ
ਵਾਹਿਗੁਰੂ ਸਾਹਿਬ ਜੀਓ ਗੋਂਡ ਮਹੱਲਾ ਪੰਜਵਾ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਹਿਰਦੈ ਲੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਮਤ ਕੋ ਭਰਮ ਭੁੱਲੈ ਸੰਸਾਰ ਗੁਰ ਬਿਨ ਕੋਇ ਨ ਉਤਰਸ ਪਾਰ ਰਹਾਉ ਭੁੱਲੇ ਕੋ ਗੁਰ ਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤ੍ਰਾਸ ਮਿਟਾਈ ਗੁਰ ਪੂਰੇ ਕੀ ਬੇ ਅੰਤ ਵਡਾਈ ਗੁਰ ਪ੍ਰਸਾਦ ਊਰਗ ਕਮਲ ਬਗਾਸ ਅੰਧਕਾਰ ਮੈਂ ਭਇਆ ਪ੍ਰਗਾਸ ਜਿਨ ਕੀਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਗੁਰ ਕਰਤਾ ਗੁਰ ਕਰਨ ਜੋਗ ਗੁਰ ਪਰਮੇਸ਼ਰ ਹੈ ਵੀ ਹੋਗ ਕਹੋ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮੁਕਤ ਨ ਪਾਈਐ ਭਾਈ ਕਹੋ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮੁਕਤ ਨ ਪਾਈਐ ਭਾਈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਰੱਖਿਆ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਕਿਸੇ ਮਿੱਟੀ ਦੇ ਭਾਂਡੇ ਵਿੱਚ ਪਾਇਆ ਹੋਇਆ ਘਿਓ ਭਾਂਡਾ ਠੀਕਰੀ ਠੀਕਰੀ ਵੀ ਹੋ ਜਾਏ ਸੂਰਜ ਦੇ ਤੇਜ ਨਾਲ ਉਸ ਦੇ ਮਸਾਨਾਂ ਵਿੱਚੋਂ ਘਿਓ ਦੀ ਜੋ ਧੰਦਿਆਈ ਹੈ ਉਹ ਸਾਧ ਸੰਗਤ ਜੀ ਖਤਮ ਨਹੀਂ ਹੁੰਦੀ। ਇਸੇ ਤਰ੍ਹਾਂ ਜਿੱਥੇ ਕੋਈ ਪੂਰਨ ਮਹਾਂਪੁਰਖ ਆਪਣੇ ਪਵਿੱਤਰ ਚਰਨ ਪਾਉਂਦੇ ਹਨ ਨਾਮ ਬਾਣੀ ਦਾ ਅਭਿਆਸ ਕਰਦੇ ਹਨ ਉਹਨਾਂ ਦੇ ਸਰੀਰ ਅੰਦਰ ਤੇ ਸੁਗੰਧੀ ਪੈਦਾ ਹੁੰਦੀ ਹੀ ਹੈ। ਉਹ ਧਰਤੀ ਆਲੇ ਦੁਆਲੇ ਦਾ ਵਾਯੂ ਮੰਡਲ ਉਸ ਸੁਗੰਧੀ ਨਾਲ ਭਰ ਜਾਂਦਾ ਹੈ। ਫੁੱਲ ਦੇ ਬੂਟੇ ਨੂੰ ਪੁੱਟ ਵੀ ਲਓ ਕੁਝ ਸਮੇਂ ਤੱਕ ਉਸ ਮਿੱਟੀ ਵਿੱਚ ਖੁਸ਼ਬੂ ਰਹਿੰਦੀ ਹੈ। ਦੁਰਗੰਧੀ ਰੱਖ ਦਿਓ ਰੂੜੀ ਚੁੱਕ ਦੇਣ ਤੋਂ ਬਾਅਦ ਵੀ ਕੁਝ ਸਮਾਂ ਬਦਬੋ ਆਉਂਦੀ ਰਹਿੰਦੀ ਹੈ। ਹਰ ਚੀਜ਼ ਆਪਣਾ ਪ੍ਰਭਾਵ ਛੱਡ ਜਾਂਦੀ ਹੈ। ਪਰਮਾਣੂਆਂ ਦਾ ਅਸਰ ਹੈ ਕਿੱਥੇ ਮਹਾਂਪੁਰਖਾਂ ਨੇ ਚਰਨ ਪਾਏ ਹਨ ਬੰਦਗੀ ਕੀਤੀ ਹੈ ਉਹਨਾਂ ਦੀ ਬੰਦਗੀ ਦੇ ਪ੍ਰਤਾਪ ਨਾਲ ਅੱਜ ਕਿੰਨੇ ਮਹਾਂਪੁਰਖ ਕਿਤਨੀਆਂ ਸੰਗਤਾਂ ਕਿਤਨੇ ਵਿਦਵਾਨ ਇਸ ਸਮਾਗਮ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰ ਰਹੇ ਹਨ। ਇਸ ਬਗੀਚੇ ਨੂੰ ਸੁੰਦਰ ਬਣਾਉਣ ਵਾਸਤੇ ਕੋਈ ਪਾਠ ਦੁਆਰਾ ਸੇਵਾ ਕਰ ਰਿਹਾ ਹੈ, ਕੋਈ ਕੀਰਤਨ ਦੁਆਰਾ, ਕੋਈ ਕਥਾ ਵਿਚਾਰ ਦੁਆਰਾ, ਕੋਈ ਬਾਣੀ ਇਤਿਹਾਸ ਦੁਆਰਾ, ਕਿਉਂਕਿ ਚਾਰ ਪ੍ਰਕਾਰ ਦੀ ਸ਼ੈਲੀ ਵਿਦਵਾਨਾਂ ਨੇ ਮੰਨੀ ਹੈ। ਪਹਿਲਾ ਨੰਬਰ ਬਿਆਸ ਸ਼ੈਲੀ, ਜਿਵੇਂ ਹੁਣ ਭਾਈ ਜੋਗਾ ਸਿੰਘ ਬਾਣੀ ਦਾ ਪਾਠ ਲੋਕ ਪੜਨਗੇ, ਨਾਲ ਵਿਆਖਿਆ ਕੀਤੀ ਜਾਏਗੀ। ਦੂਸਰਾ, ਜਿਵੇਂ ਰਾਗੀ ਸਿੰਘ ਆਏ ਹਨ, ਭਾਈ ਬਲਵੀਰ ਸਿੰਘ ਜੀ ਕੀਰਤਨ ਕਰਨਗੇ, ਨਾਲ ਸੰਖੇਪ ਇਤਿਹਾਸ ਸ਼ਰਵਣ ਕਰਾਉਣਗੇ। ਅੰਮ੍ਰਿਤਸਰ ਜ਼ਿਲ੍ਹੇ 'ਚ ਇਹ ਦੀਵਾਨਾਂ ਦੀ ਲਹਿਰ ਚਲਾਈ, ਸੰਗਤਾਂ 'ਚ ਬੜਾ ਉਤਸ਼ਾਹ ਜਾਗਿਆ। ਇੱਥੇ ਆਪ ਮਹਾਂਪੁਰਖਾਂ ਦੇ ਹੁਕਮ 'ਚ ਰਹੇ ਔਰ ਮਹਾਂਪੁਰਖਾਂ ਦੀ ਤਪੋ ਭੂਮੀ ਇਸ ਨਗਰ ਨਾਲ ਵੀ ਪਿਆਰ ਹੈ। ਸਮਾਂ ਲੰਘ ਜਾਣ ਤੋਂ ਬਾਅਦ ਅੱਜ ਨਗਰ ਇਲਾਕੇ ਦੇ ਲੋਕ, ਸ਼ਾਇਦ ਜਿਨ੍ਹਾਂ ਦੇ ਦਿਮਾਗ ਵਿੱਚ ਇਹ ਗੱਲ ਉਸ ਸਮੇਂ ਨਾ ਆਈ ਹੋਵੇ ਕਿ ਸਨ ਬਾਬਾ ਦਲੇਲ ਸਿੰਘ ਜੀ ਕੋਈ ਮਹਾਨ ਪੁਰਖ ਸਨ, ਜੇ ਅੱਜ ਵੀ ਮਹਾਰਾਜ ਉਹਨਾਂ ਨੂੰ ਬੁੱਧੀ ਦੇਵੇ ਤੇ ਅਨੁਭਵ ਕਰਨਗੇ ਕਿ ਸਾਡੇ ਹੱਥੋਂ ਉਹ ਕੀਮਤੀ ਹੀਰੇ ਨਿਕਲ ਗਏ, ਅਸੀਂ ਸਮਝ ਨਾ ਸਕੇ, ਉਹਨਾਂ ਦੇ ਪ੍ਰਕਾਸ਼ ਤੋਂ ਰੋਸ਼ਨੀ ਨਾ ਲੈ ਸਕੇ। ਸਾਧ ਸੰਗਤ ਜਦੋਂ ਸੂਰਜ ਚੜ੍ਹਦਾ ਬਾਕੀ ਸਾਰਿਆਂ ਨੂੰ ਦਿਸਣ ਲੱਗ ਜਾਂਦਾ, ਪਰ ਉੱਲੂ ਅੰਧ ਕ੍ਰਾਂਤ ਉੱਲੂ ਨੂੰ ਨਹੀਂ ਦਿਆ। ਮਹਾਂਪੁਰਖ ਆਉਂਦੇ ਹਨ, ਆ ਕੇ ਰਹਿੰਦੇ ਹਨ, ਗਿਆਨ ਦੀ ਵਰਖਾ ਵੀ ਕਰਦੇ ਹਨ, ਦੇਖਦੇ ਸਾਰੇ ਹਨ, ਸਾਰਿਆਂ ਦੀਆਂ ਅੱਖਾਂ ਸੰਤ ਨੂੰ ਸੰਤ ਰੂਪ 'ਚ ਨਹੀਂ ਵੇਖਦੀਆਂ। ਕੋਈ ਇਨਸਾਨ ਹਨੇਰੀ ਦਾ ਮੁਕਾਬਲਾ ਕਰਕੇ ਉਹਨੂੰ ਰੋਕ ਨਹੀਂ ਸਕਦਾ, ਪਰ ਜੇ ਮਹਾਰਾਜ ਦੀ ਕਿਰਪਾ ਹੋ ਜਾਏ, ਜਿਨ ਹਨੇਰੀ ਛੱਡੀ ਉਹ ਰੋਕ ਲੈਂਦਾ। ਦਰਖਤ ਨੂੰ ਹਿਲਾਉਣਾ ਚਾਹੀਏ, ਆਪਾਂ ਕਿੰਨੇ ਕੁ ਦਰਖਤਾਂ ਨੂੰ ਹਿਲਾਵਾਂਗੇ, ਜਦੋਂ ਉਹਨੂੰ ਹਿਲਾਉਣਾ ਹੁੰਦਾ ਇੱਕੋ ਹੀ ਹਵਾ ਦਾ ਝਗੋਲਾ ਹੁੰਦਾ, ਸਾਰੀ ਧਰਤੀ ਦੇ ਦਰਖਤ ਹਿੱਲਣੇ ਸ਼ੁਰੂ ਹੋ ਜਾਂਦੇ। ਲਲਾਰੀ ਕਿੰਨੇ ਕੁ ਕੱਪੜੇ ਰੰਗੇਗਾ, ਉਹਨੇ ਰੰਗਣਾ ਹੋਵੇ ਸਾਰੀ ਧਰਤੀ ਬਸੰਤ ਵਿੱਚ ਰੰਗ ਦਿੰਦਾ, ਬਹੁਤ ਥੋੜ੍ਹੇ ਸੀ। ਪੱਤਝੜ ਲਿਆਉਣੀ ਹੋਵੇ ਉਹ ਵੀ ਛਿੰਨ ਵਿੱਚ, ਬਹਾਰ ਲਿਆਉਣੀ ਉਹ ਵੀ ਛਿੰਨ ਵਿੱਚ, ਇਹ ਸਾਰਾ ਕੁਝ ਉਸ ਮਾਲਕ ਦੇ ਹੱਥ ਵਿੱਚ ਹੈ। ਵੇਦਾਂਤਵਾਦੀ ਇੱਥੇ ਆ ਕੇ ਫੇਲ ਹੋ ਗਏ ਸਨ, ਦਮਗਜੇ ਉਹਨਾਂ ਨੇ ਵੀ ਬੜੇ ਮਾਰੇ ਸਨ, ਅਹੰ ਬ੍ਰਹਮ ਅਸਮੀ ਤੇ ਸਾਡੀ ਆਤਮਾ ਬ੍ਰਹਮ ਹੈ। ਪਰ ਜਦੋਂ ਹਿੰਦੁਸਤਾਨ ਦੇ ਉੱਤੇ ਔਰੰਗਜ਼ੇਬ ਦੀ ਖੂਨੀ ਤਲਵਾਰ ਖੜਕਦੀ ਸੀ, ਅਹੰ ਬ੍ਰਹਮ ਅਸਮੀ ਸਾਰਿਆਂ 'ਚ ਬ੍ਰਹਮ ਕਹਿਣ ਤੇ ਕਹਾਉਣ ਵਾਲੇ ਕੋਈ ਵੀ ਦਿੱਲੀ ਜਾ ਕੇ ਸ਼ਹੀਦ ਹੋਣ ਲਈ ਤਿਆਰ ਨਹੀਂ ਹੋਇਆ। ਉਹਨਾਂ ਦਾ ਬ੍ਰਹਮ ਅਸਮੀ ਸਿਰਫ ਕਹਿਣ ਮਾਤਰ ਸੀ, ਮਿੱਠਾ ਮਿੱਠਾ ਕਹਿਣ ਨਾਲ ਮੂੰਹ ਨੂੰ ਮਿੱਠੇ ਦਾ ਸਵਾਦ ਨਹੀਂ ਆਉਂਦਾ, ਪਾਣੀ ਪਾਣੀ ਕਹਿਣ ਨਾਲ ਪਿਆਸ ਨਹੀਂ ਬੁਝਦੀ, ਭੋਜਨ ਭੋਜਨ ਕਹਿਣ ਦੇ ਨਾਲ ਭੁੱਖ ਦੀ ਤ੍ਰਿਪਤੀ ਨਹੀਂ ਹੁੰਦੀ। ਸਾਰਿਆਂ 'ਚ ਇੱਕ ਬ੍ਰਹਮ ਹੈ ਕਹਿਣ ਨਾਲ ਬ੍ਰਹਮ ਵੇਖਿਆ ਨਹੀਂ ਜਾਂਦਾ, ਬ੍ਰਹਮ ਅਸਮੀ ਕਹਿਣ ਦੇ ਨਾਲ ਕੋਈ ਬ੍ਰਹਮ ਨਹੀਂ ਬਣ ਜਾਂਦਾ, ਜਦੋਂ ਤੱਕ ਬ੍ਰਹਮ ਨੂੰ ਸਾਖਿਆਤ ਨਾ ਕਰ ਲਈਏ। ਗੱਜ ਕੇ ਬੋਲੋ। ਪਰ ਉਸ ਵੇਲੇ ਜੋ ਬ੍ਰਹਮ ਸਰੂਪ ਧੰਨ ਗੁਰੂ ਤੇਗ ਬਹਾਦਰ ਜੀ ਜਾਂ ਜਿਨ੍ਹਾਂ ਨੇ ਬ੍ਰਹਮ ਨੂੰ ਉਹਨਾਂ ਦੁਆਰਾ ਪ੍ਰਤੱਖ ਕਰ ਲਿਆ ਸੀ, ਭਾਈ ਮਤੀ ਦਾਸ, ਸਤੀ ਦਾਸ, ਦਿਆਲ ਦਾਸ, ਭਾਈ ਉਹਦਾ ਜੈਤਾ ਆਦਿਕ ਹੀ ਇਸ ਅਹੰ ਬ੍ਰਹਮ ਅਸਮੀਆਂ ਦੇ ਦੇਸ਼ ਵਿੱਚ ਉਸ ਪਰਚੇ 'ਚ ਪੂਰੇ ਉਤਰੇ। ਗੱਜ ਕੇ ਬੋਲੋ ਸਤਨਾਮ। ਕਹਿਣਾ ਹੋਰ ਚੀਜ਼ ਹੈ, ਸੁਣਨਾ ਤੇ ਸੁਣਾਉਣਾ ਵੀ ਹੋਰ ਚੀਜ਼ ਹੈ, ਪਰ ਕਿਸੇ ਚੀਜ਼ ਨੂੰ ਪ੍ਰਤੱਖ ਕਰ ਲੈਣਾ, ਮੈਂ ਕਹਿ ਦਿੰਦਾ ਮੈਂ ਬ੍ਰਹਮ ਹਾਂ, ਤੁਸੀਂ ਸੁਣ ਲਿਆ ਕਿ ਇਹ ਬ੍ਰਹਮ ਹੈ, ਤੁਹਾਡੇ ਸੁਣਨੇ ਨਾਲ ਮੈਂ ਬ੍ਰਹਮ ਨਹੀਂ ਬਣ ਲੱਗਿਆ ਤੇ ਮੈਂ ਕਹਿਣ ਨਾਲ ਮੈਂ ਬ੍ਰਹਮ ਨਹੀਂ ਬਣ ਲੱਗਿਆ। ਬ੍ਰਹਮ ਬਣਨ ਵਾਸਤੇ ਬ੍ਰਹਮ ਅਵਸਥਾ ਬਣਾਉਣੀ ਪਊਗੀ, ਉਹ ਬਣੂਗੀ ਗੁਰੂ ਕੀ ਬਖਸ਼ਿਸ਼ ਨਾਲ। ਛੋਟੇ ਰਾਕਸ ਤੋਂ ਕੋਈ ਮਹਾਰਾਜ ਨੇ ਸਾਧਨ ਨਹੀਂ ਸੀ ਕਰਾਇਆ। ਸੱਜਣ ਠੱਗ ਤੋਂ ਵੀ ਉਹਨੂੰ ਲੰਮੀ ਚੌੜੀ ਵਿਆਖਿਆ ਚ ਬਣਾ ਸਪਾਇਆ, ਤੇਰੇ ਹਿਰਦੇ ਚ ਵੀ ਤਿੰਨ ਦੋਸ਼ ਹੁੰਦੇ, ਤੂੰ ਆ ਕਰੀ ਜਾ ਦੂਰ ਹੋ ਜਾਣਗੇ। ਉਸ ਵੇਲੇ ਕੀ ਕੀਤਾ ਉਸ ਸਤਿਗੁਰੂ ਜੀ ਦੀ ਆਪਣੀ ਦਿਵ ਦ੍ਰਿਸ਼ਟੀ ਸੀ ਜਿਹਦੇ ਨਾਲ ਉਹਦੀ ਸਾਰੀ ਬੁਰਾਈ ਦੂਰ ਕਰ ਦਿੱਤੀ ਸੀ। ਉਹ ਜਿਹੜੀ ਘਟਨਾ ਘਟੀ ਹੈ ਪੂਰੇ ਦਿਨ ਦੀ ਨਹੀਂ, ਬੱਤੀ ਤੇ ਤੇਲ ਦੀ ਗੱਲ ਤੇ ਅਗਲੀ ਹੈ, ਦੀਵਾ ਵੀ ਹੈ, ਹੁਣ ਤਾਂ ਦੀਵੇ ਵੀ ਨਹੀਂ ਰਹਿ ਗਏ। ਅੰਤਸ਼ਕਰਨ ਚ ਮੁਖੀਆ ਦੀਵਾ ਬਣਾਉਣਾ, ਸਾਡੀ ਬੱਚੀ ਅੰਤਸ਼ਕਰਨ ਦੀ ਵਿਆਖਿਆ ਕਰ ਰਹੀ ਸੀ। ਫਿਰ ਉਹਨੇ ਵੇਦਾਂਤ ਵਿਚਾਰ ਸੁਣਾਈ, ਇਸ ਮਾਰਗ ਨੂੰ ਦੱਸਿਆ। ਇਹ ਜਿਹੜਾ ਗਿਆਨ ਹੈ ਇਹ ਬੁੱਧੀ ਦੇ ਅਧੀਨ ਹੈ, ਪਰ ਜਿਹੜੇ ਗਿਆਨ ਦੀ ਗੱਲ ਗੁਰੂ ਨਾਨਕ ਨੇ ਕੀਤੀ ਹੈ ਉੱਥੇ ਜਾ ਕੇ ਬੁੱਧੀ ਖਤਮ ਹੋ ਜਾਂਦੀ। ਗੱਜ ਕੇ ਬੋਲੋ, ਉਹ ਹੈ ਅਨੁਭਵ ਦਾ ਗਿਆਨ। ਕਹਿਣ ਵਾਸਤੇ ਆਪਾਂ ਨੂੰ ਕੁਝ ਕਹਿਣਾ ਹੀ ਪਊਗਾ, ਸਮਝਾਉਣ ਵਾਸਤੇ ਤਾਂ ਕੋਈ ਗਿਆਨ ਦੇਣਾ ਹੀ ਪਊਗਾ ਉਹਨੂੰ। ਥੋੜੇ ਦਿਨ ਰੋਟੀ ਪਾਣੀ ਨਾ ਮਿਲੇ, ਭੋਜਨ ਚੰਗਾ ਨਾ ਮਿਲੇ, ਜਿਹੜੇ ਵੇਦਾਂਤਵਾਦੀ ਹਨ ਫਿਰ ਭਾਈ ਉਹਨਾਂ ਦਾ ਵੇਦਾਂਤ ਵੀ ਰਸਨਾ ਤੋਂ ਨਹੀਂ ਨਿਕਲਦਾ, ਕਿਉਂਕਿ ਅੱਖਾਂ ਮੁਰੇ ਨੇਰ ਨਹੀਂ ਆਉਣ ਲੱਗ ਜੂਗੀ, ਚੱਕਰ ਆਉਣ ਲੱਗ ਜਾਣਗੇ, ਗ੍ਰੰਥਾਂ ਦੀਆਂ ਗੱਲਾਂ ਵੀ ਭੁੱਲਣ ਲੱਗ ਜਾਣਗੀਆਂ। ਤੇ ਜਿੰਨੇ ਗਿਆਨ ਅੰਨ ਦੇ ਆਸਰੇ, ਪਰ ਜਿਹੜੇ ਗਿਆਨ ਦੀ ਮਹਾਰਾਜ ਨੇ ਗੱਲ ਕੀਤੀ ਹੈ ਉਹ ਤਾਂ ਅੰਨ ਦੇ ਆਸਰੇ ਨਹੀਂ, ਬੁੱਧੀ ਦੇ ਆਸਰੇ ਵੀ ਹਨ, ਉਹ ਅਨਪੜ੍ਹ ਨੂੰ ਵੀ ਹੋ ਸਕਦਾ। ਬਹੁਤ ਅਨਪੜ੍ਹਾਂ ਨੂੰ ਹੋਇਆ। ਬਾਬਾ ਜਵਾਲਾ ਸਿੰਘ ਨੇ ਕਿੱਥੇ PhD ਕੀਤੀ ਸੀ, ਬਾਬਾ ਨੰਦ ਸਿੰਘ ਕਲੇਰਾਂ ਵਾਲੇ ਨੇ ਡਿਪਲੋਮਾ ਕਿੱਥੋਂ ਲਿਆ ਸੀ। ਗੁਰੂ ਦੀ ਪ੍ਰਸਾਦ, ਗੁਰੂ ਦੇ ਇੱਕ ਸ਼ਬਦ ਦੀ ਕਮਾਈ ਕੀਤੀ ਅਤੇ ਇਤਨੇ ਉਹ ਗਿਆਨੀ ਬਣ ਗਏ। ਨਿਰੇ ਕਿਤਾਬੀ ਨਹੀਂ, ਬ੍ਰਹਮ ਦੇ ਗਿਆਨੀ ਬਣ ਗਏ। ਸੰਤਨ ਕੀ ਬਾਤ ਬਾਤ ਮੈਂ ਬਾਤ, ਜਿਉਂ ਕੇਲੇ ਕੇ ਪਾਤ ਪਾਤ ਮੈਂ ਬਾਤ। ਉਹਨਾਂ ਦੇ ਇੱਕ ਇੱਕ ਬਚਨ ਦੀ ਵਿਆਖਿਆ ਕਰਨ ਲੱਗੀ ਹੈ ਨਾ, ਆਪਾਂ ਸਾਰੇ ਅੱਗ ਥੱਕ ਸਕਦੇ ਹਾਂ। ਅੱਜ ਉਸ ਮਹਾਂਪੁਰਖ ਦੀ ਯਾਦ ਵਿੱਚ ਇਹ ਸਮਾਗਮ ਹੋ ਰਿਹਾ ਹੈ, ਸੰਤ ਬਾਬਾ ਦਲੇਲ ਸਿੰਘ ਜੀ, ਜਿਨ੍ਹਾਂ ਨੇ ਦਲੀਲਾਂ ਦਾ ਦਲੀਆ ਕਰ ਦਿੱਤਾ, ਦਲ ਦਿੱਤਾ ਦਲੀਲਾਂ ਨੂੰ, ਤਰਕਾਂ ਨੂੰ ਖਤਮ ਕਰ ਦਿੱਤਾ, ਸੰਸੇ ਵਿਪਰਜੇ ਪ੍ਰਮਾਣ ਪਰਮੇਗਤ ਸਭ ਖਤਮ ਹੋ ਗਏ। ਜਦੋਂ ਦਲੀਲ ਖਤਮ ਹੋ ਜਾਂਦੀ ਹੈ ਫਿਰ ਗੁਰੂ ਕੋਲ ਆਵੇ ਨਾ, ਫਿਰ ਕੁਝ ਪ੍ਰਾਪਤੀ ਹੁੰਦੀ ਹੈ। ਜਿਹੜਾ ਆਪਣੀਆਂ ਦਲੀਲਾਂ ਦਿੰਦਾ ਰਹੇ ਨਾ, ਹਾਲੇ ਉਹਦਾ ਅੰਗਤਾ ਵਾਲਾ ਭਾਵ ਮੌਜੂਦ ਹੁੰਦਾ, ਉਹ ਗੁਰੂ ਤੋਂ ਕੁਝ ਲੈ ਨਹੀਂ ਸਕਦਾ। ਗੁਰੂ ਤੋਂ ਉਦੋਂ ਪ੍ਰਾਪਤ ਕਰ ਸਕਦਾ ਜਦੋਂ ਆਪਣੀ ਸਾਰੀ ਚਤਰਾਈ ਖਤਮ ਕਰ ਦੇਵੇ ਵੀ ਮੈਂ ਕੁਝ ਵੀ ਨਹੀਂ ਜਾਣਦਾ। ਗੱਜ ਕੇ ਬੋਲੋ, ਜਦੋਂ ਇਹ ਸਮਝਦਾ ਮੈਂ ਕੁਝ ਜਾਣਦਾ ਤੇ ਉਹਨੇ ਦੇਣਾ ਲੈਣਾ ਕੀ। ਹੁਣ ਸੰਤ ਵੀ ਭਾਈ ਕੱਲ ਦੇ ਆਏ ਹੋਏ ਹੈਗੇ, ਵੀ ਦੂਜੇ ਜ਼ਿਲ੍ਹੇ ਚ ਆਏ ਹੋਏ, ਸ਼ਾਇਦ ਕਿ ਬਾਬਾ ਜੀ ਵੀ ਟਾਈਮ ਨਾਲ ਜਾਣਾ ਚਾਹੁੰਦੇ, ਇਸ ਕਰਕੇ ਟਾਈਮ ਦੀ ਵੀ ਸੀਮਾ ਹੈ ਤੇ ਰਹਿਣਾ ਵੀ ਆਪਾਂ ਸੀਮਾ ਚ ਹੀ ਹੈ, ਟੱਪਣਾ ਵੀ ਹੈ ਨਹੀਂ। ਅਸੀਂ ਅਨੰਦਪੁਰ ਨੂੰ ਜਾਣਾ ਤੇ ਬਾਬਾ ਜੀ ਵੀ ਕਾਹਲੇ ਸੀ, ਇਹਨਾਂ ਨੂੰ ਵੀ ਬੇਨਤੀ ਕੀਤੀ ਤੇ ਹੁਣ ਥੋੜਾ ਟਾਈਮ ਆਪਾਂ ਰਲ ਮਿਲ ਕੇ ਬੈਠ ਲਈਏ। ਅੱਜ ਜਿਹੜਾ ਸ਼ਬਦ ਆਇਆ, ਸ਼ਬਦ ਸਾਧ ਸੰਗਤ ਜੀ ਹੈ ਗੁਰੂ ਦੇ ਸੰਬੰਧੀ, ਇਹਦੇ ਵਿੱਚ ਗੁਰੂ ਅਸਤੋਤਰ ਵੀ ਹੈ, ਆਰਾਮ ਅਸਤੋਤਰ ਵੀ ਹੈ ਤੇ ਨਾਰਾਇਣ ਅਸਤੋਤਰ ਵੀ ਹੈ। ਗੋਂਡ ਰਾਗ ਜਿਹੜੇ ਪੁਰਾਣੇ ਸਾਡੇ ਸਾਧੂ ਹਨ ویلے پاٹھ کا بھوگ پاؤندے ہن انہاں شبداں دا جاپ کردے. پر اج ہن مرجاد آ گئی بونگڑیاں سونگڑیاں والے دے ہاتھ وچ. انہاں نے اے پاٹھ تے کی کرنے سی؟ جب جی صاحب آنند صاحب بھی چڑھ دیتا اتھے بس نہیں ہوں راگ والا بھی چڈی جاندے بہتے. وہ کہندے تیرا کیتا جاتو تے کم ہو گیا. گج کے بولو کٹ لگ رہا کدی رہ رہا سنو کدی مول منتر نو. گورنمنٹ بجلی نو لاؤندی ہے پانی نو لائی جاندے پانی نو کٹ لگ رہا. بیٹھے رہو کوئی نہیں آ جانا اچھی بہ جانے سارے ایمی نہ ہل جل مچا سارے اپنے ہی ہیں کوئی گل نہیں ایمی نہ گھبرا جدوں کوئی جاوے ادو بھی تھی ہل جل مچا لیں جلے آ جائے ادو بھی ساری سنگت دے وچ پیار نال بیٹھا ہو. شبد آیا گرو دی مورت دا گرو مورت دا دھیان دا آیا. ہن دھیان جڑا ہے ہے ویسے تو دھیان کی ویاخیا بہت لمبی ہے. ایک ہے پرتیک اپاشنا ایک ہے اہنگر اپاشنا. پرتیک ہوندی ہے پرتی ایک کسی ایک وچ کلپنا کر کے وہ دھیان کرنا. اہنگر ہوندی ہے سارے اپنا آتما ساکھی جان کے برہم پرماتما جان کے دھیان کرنا. براٹ وش سارے وچ کوٹ برہمانڈ کو ٹھاکر سوامی سرب جیاں کا داتا رے پرتپالے نتسار سمالے ایک گن نہیں مورکھ جاتا. منترنگ رام رام نامنگ دھیانگ سربتر پورن. یہ تو ہے براٹ کا سارے ہوں ایک دا دھیان ایک وچ دی کلپنا کر کے. کوئی پتھر کی پرتما بنا لے کوئی کاغذ کی بنا لے جا ویسے ہی کسی شریر کا کری جائے. کرتے ہیں بہت لوگ ایسا دھیان کرتے. پہلے کال وچ جڑا بالکل اجڈ بدھی کا بندہ وہ من ٹکاؤ واسطے وہ مرے کوئی نہ کوئی تے ٹارگٹ بنا پو. مکان کی کندھ بالکل صاف ہے وہ آپ کپڑا کیں ٹنگا گے. کپڑا ٹنگن واسطے کوئی پیلی گڈنی پو. ایک بندے نے کدی بدوک نہیں فڑی تیر کمان نہیں فڑیا. نشانہ لاؤن کی کوئی ودیا سکھی نے ابھیاس نہیں. کوئی گلزری بنانی پوگی کوئی مرے ٹارگٹ رکھنا پوگا جیدے وچ وہ تیر گولی مارن دا ابھیاس کرے گا. جدوں دا ابھیاس پرپک ہو جائے گا پھر جویں مرضی کرے وہ نشانہ کدی چک نہیں سکدا. اس طرح دھیان ٹکاؤ واسطے پہلے سمے وچ کوئی نہ کوئی ٹارگٹ نشانہ رکھنا پیندا. ہوں کئی پرانے جنموں کے سنسکار بڑے شدھ ہیں. وہ اگلے جنم نہ بھی کہے کا دھیان کرنا ویسے ہی چلی جانا بدھی شدھ ہے پوتر. کئی ایسے ہیں جنہوں کی بدھی بڑی جڑ ہے انہوں بھی ہلا ہے. جنہوں کی بدھی پتھر ہے انہوں کے مرے پتھر ہی رکھنا پونا. گج کے بولو پتھر بدھی والے مرے پہلے پتھر ہی رکھنا پڑنا. ہوں پہلے گرو گرنتھ صاحب رکھ دئیے وہ یہ کی لجن گے. جی ہو جی انہوں کی بدھی ہے جی ہو جا نیا ہو جا کٹا دینا پوگا. سڈے جڑے اج کل گیا نا یہ بس گولا ریڑی جانے. اسی سارے ایک ہی گل کری جانے ایک گل کے نال گل نبڑن والی نہیں. یہ بھی کہی جانے کہ سکھاں نے ایک برہم نو دیکھا. گرو نانک دیو جی نے کہا بھی ایک برہم نو دیکھو پرمیشر سارے ایک ہے. تھی بھی سارے بیٹھے ہیں بیبیاں بھی بیٹھی ਮੈਨੂੰ ਤਾਂ ਹਾਲੇ ਸਾਰਿਆਂ ਚ ਇੱਕ ਰੱਬ ਦੀਦਾ ਕਹਿੰਦਾ ਜ਼ਰੂਰ ਆ ਵੀ ਬਾਬੇ ਨਾਨਕ ਨੇ ਕਿਹਾ। ਬੀਬੀ ਜੀ ਨੇ ਉਪਦੇਸ਼ ਦਿੱਤਾ ਨਾ ਵੀ ਸੁਣ ਸੁਣ ਕੇ ਚਿੰਤਨ ਬਣ ਜਾਂਦਾ, ਆਪਾਂ ਇਹ ਵਿਆਖਿਆ ਸ਼ੁਰੂ ਕਰ ਲੈਣਾ ਵੀ ਸੁਣ ਲਿਆ ਸਾਰਿਆਂ ਨੇ ਵੀ ਰੱਬ ਇੱਕ ਹੈ। ਕਹਿੰਦਾ ਮੈਮੀ ਤੁਸੀਂ ਵੀ ਕਹੀ ਜਾਂਦੇ, ਤੁਸੀਂ ਸੁਣੀ ਵੀ ਜਾਂਦੇ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠੇ ਝੂਠ ਨਾ ਬੋਲਿਓ। ਤੁਸੀਂ ਦੱਸੋ ਸਾਰੇ ਤੁਹਾਨੂੰ ਸਾਰਿਆਂ 'ਚ ਇੱਕ ਰੱਬ ਦੀਦਾ ਕਹੀ ਆਪਾਂ ਜਾਂਦੇ, ਦੀਦਾ ਨਹੀਂ ਸਾਰਿਆਂ ਦਾ, ਜਿਹਨੂੰ ਦੀਦਾ ਸੀ ਉਹਦੇ ਨਮੇਤੇ ਸਮਾਗਮ ਹੋ ਰਿਹਾ, ਉਹਨਾਂ ਨੂੰ ਦੀਦਾ, ਉਹਨਾਂ ਨੂੰ ਦੀਦਾ। ਮੈਂ ਆਪਣੀ ਗੱਲ ਪਹਿਲਾਂ ਦੱਸਦੀ, ਐਵੇਂ ਨਾ ਬੀਬੀ ਉਹ ਮੈਨੂੰ ਘੇਰ ਕੇ ਖੜ ਜਾਵੇ ਵੀ ਸਾਨੂੰ ਕਹੀ ਜਾਂਦਾ ਦੱਸ ਵੀ ਤੈਨੂੰ ਵੀ ਦੀਦਾ ਕਿ ਨਹੀਂ ਦੀਦਾ। ਅਸੀਂ ਮਾਫੀ ਪਹਿਲਾਂ ਮੰਗਦੇ ਨੇ ਵੀ ਸਾਨੂੰ ਹਾਲੇ ਇੱਕ ਨਹੀਂ ਦੀਦਾ, ਸਾਨੂੰ ਤਾਂ ਹਾਲੇ ਅਨੇਕ ਹੀ ਦੀਦੇ, ਇੱਕ ਹੈਗਾ ਜ਼ਰੂਰ ਹਾਲੇ ਦਿਸਣ ਲੱਗਾ, ਹਾਲੇ ਤਾਂ ਆਪਣੀਆਂ ਅੱਖਾਂ ਆਪਣੇ ਆਪ ਨੂੰ ਨਹੀਂ ਵੇਖਦੀਆਂ ਤੇ ਬ੍ਰਹਮ ਨੂੰ ਕੀ ਵੇਖਣਾ। ਤੁਸੀਂ ਦੱਸ ਦਿਓ ਤੁਹਾਨੂੰ ਦੀਦਾ ਹੋ, ਗੱਲ ਕਰਨੀ ਬੜੀ ਸੁਖਾਲੀ ਹੈ ਪਰ ਵੇਖਣਾ ਬਹੁਤ ਔਖਾ। ਜਿਹਨੇ ਵੇਖ ਲਿਆ ਨਾ ਉਹਨਾਂ ਦੀ ਵਾਸਤਾ ਤੇ ਇਹੋ ਜਿਹੀ ਬਣ ਗਈ, ਸ਼ਾਸਤਰ ਤੀਖਣ ਡਾ ਕਾਟ ਡਾਰਿਓ ਮਨ ਨਾ ਕਿਨੋ ਰੋਸ। ਗੁਰੂ ਅਰਜਨ ਦੇਵ ਜੀ ਨੂੰ ਦੀਦਾ ਸੀ, ਰੇਤਾ ਵੀ ਪੈਂਦਾ ਸੀ ਤੱਤਾ ਤੇ ਥੱਲੇ ਲੱਕੜੀਆਂ ਦੇ ਮੋੜੇ ਵੀ ਬੜੇ ਪਾਉਂਦੇ ਸੀ। ਨੌਵੇਂ ਪਾਤਸ਼ਾਹ ਨੂੰ ਦੀਦਾ ਸੀ, ਇੱਕ ਪਾਸੇ ਦਾ ਧੌਣ ਕੱਢਣ ਵਾਲਾ ਖੜਾ, ਦੂਏ ਪਾਸੇ ਹੱਥ ਜੋੜਨ ਵਾਲੇ ਖੜੇ, ਸਤੀ ਦਾਸ ਮਤੀ ਦਾਸ ਨੇ ਦੇਸਿਆ ਕਿ ਨਹੀਂ ਦੇਸਿਆ। ਮਤੀ ਦਾਸ ਤੇ ਸਤੀ ਦਾਸ ਥੋੜਾ ਜਿਹਾ ਉੱਛਣ ਲੱਗੇ ਸੀ, ਸਾਨੂੰ ਹੁਕਮ ਕਰੋ ਦਿੱਲੀ ਲਾਹੌਰ ਨਾ ਇੱਟ ਨਾ ਇੱਟ ਖੜਕਾਈਏ। ਕਹਿਣ ਲੱਗੇ ਤੁਹਾਨੂੰ ਪੜ੍ਹਾਈ ਕੀ ਕਰਾਈ ਸੀ, ਕੱਚਾ ਦੁੱਧਾ ਵਾਲਾ ਮਾਰਦਾ ਹੁੰਦਾ ਜਿਹੜਾ ਰੇਜੇ ਪੈ ਗਿਆ ਉਹ ਨੀ ਤੌੜੀ ਚੋਂ ਹਿਲਦਾ ਬਾਹਰ, ਕੱਚਾ ਹੀ ਪਾਰਾ ਭੁੜਕਦਾ ਫਿਰਦਾ, ਜਿਹੜਾ ਪਾਰੇ ਦਾ ਕੁਸ਼ਤਾ ਬਣ ਜਾ ਗੋਲੀ ਬਣ ਜਾ ਉਹ ਤਾਂ ਟਿਕ ਜਾਂਦਾ। ਦੇਖ ਲਓ ਭਾਈ ਪੜ੍ਹਾਈ ਤੁਹਾਨੂੰ ਕੀ ਕਰਾਈ ਆ, ਵੇਖਿਓ ਕਿਤੇ ਫੇਲ ਨਾ ਹੋ ਜਾਇਓ। ਸੈਂਟ ਬੜਾ ਸੈਂਟ ਪਰਸੈਂਟ ਨੰਬਰ ਲਿਓ, ਸੈਂਟ ਪਰਸੈਂਟ ਨੰਬਰ ਲਿਓ, ਬਸ ਇੰਨਾ ਕੁ ਇਸ਼ਾਰਾ ਦੇਣ ਨਾ ਸਮਝ ਲਓ ਦੀ ਇੱਜ਼ਤ ਬਚਾਈ ਕਿਤੇ ਉਹਦਾ ਦਿੱਤਾ ਤੇ ਨਾ ਲੋਕਾਂ ਨੇ ਦਿੱਤਾ ਹੋਵੇ, ਕਿਤੇ ਦਿੱਤਾ ਹੋਵੇ ਦ੍ਰਿਸ਼ਟਾਂਤ। ਫਿਰ ਕਹੀ ਤਾਂ ਜਾਂਦੇ ਹਨ ਕਿ ਸਾਰਿਆਂ 'ਚ ਬ੍ਰਹਮ ਹੈ, ਏਕ ਮੇਵਾ ਦੁਤੀਆ ਬ੍ਰਹਮ, ਬ੍ਰਹਮ ਦੀਦਾ ਕਿ ਨਹੀਂ, ਇਹਨੇ ਤੇ ਬ੍ਰਹਮ ਵਿੱਚ ਵੀ ਬ੍ਰਹਮ ਨਹੀਂ ਦੇਖਿਆ ਤੇ ਬਸ। ਸੋ ਸਾਧ ਸੰਗਤ ਜੀ ਗੱਲ ਚੱਲੀ ਸੀ, ਬੀਬੀ ਜੀ ਨੇ ਪ੍ਰਣ ਕਰਨ ਕੀਤਾ ਸੀ ਚਿੰਤਨ ਦਾ, ਚਿੱਤ ਤੋਂ ਚਿੰਤਨ, ਕਿਉਂਕਿ ਤਨ ਚੇਤਨ ਚੇਤਨ ਹੇਤ ਦਇਓ ਭੋਗਨ ਕਾਰਨ ਦੈਵ ਦਇਓ। ਇਹ ਤਨ ਚਿੱਤ ਇਹ ਚ ਰੱਖੀ ਇੱਕ ਬਿਰਤੀ, ਉਹਦਾ ਚੇਤਨ ਦਾ ਚਿੰਤਨ ਕਰਨ ਵਾਸਤੇ, ਭੋਗਾਂ ਵਾਸਤੇ ਦੈਵ ਪਰਮਾਤਮਾ ਨੇ ਨਹੀਂ ਦਿੱਤਾ ਇਹ ਸਰੀਰ, ਪਰ ਚਿੰਤਨ ਕਰਨ ਵਾਲੇ ਚਿੱਤ ਦੁਆਰਾ ਬਹੁਤ ਘੱਟ ਹੁੰਦੇ। ਚਿੰਤਨ ਤਾਂ ਸਾਰੇ ਕਰਦੇ ਤੇ ਚਿੰਤਾ ਵੀ ਪੈਦਾ ਹੋ ਜਾਂਦੀ, ਜੇ ਤਾਂ ਚਿੱਤ ਚੇਤਨ ਨਾਲ ਜੁੜ ਜਾਏ ਤੇ ਚਿੰਤਾ ਖਤਮ ਹੋ ਜਾਂਦੀ, ਜੇ ਚਿੱਤ ਚਿੰਤਨ ਮਾਲਕ ਦਾ ਨਾਂ ਕਰੇ ਨਾ, ਪਦਾਰਥਾਂ ਦਾ ਮਾਇਆ ਦਾ ਆਪਣੇ ਸਰੀਰ ਪੁੱਤਰ ਧੀਆਂ ਪਰਿਵਾਰ ਜੋ ਕੁਝ ਵੀ ਇਹਦਾ ਕਰਨ ਲੱਗ ਜਾਏ ਫਿਰ ਚਿੰਤਾ ਸ਼ੁਰੂ ਹੋ ਜਾਂਦੀ ਹੈ। ਕਿਸੇ ਨੂੰ ਮੁੰਡੇ ਦੀ ਚਿੰਤਾ, ਕਿਸੇ ਨੂੰ ਕੁੜੀ ਵਿਆਹਣ ਦੀ ਚਿੰਤਾ, ਹੁਣ ਜਿਹੜੇ ਇਲਾਕੇ 'ਚ ਆਪਾਂ ਬੈਠੇ ਹਾਂ ਇੱਧਰ ਅਮਰੀਕਾ ਜਾਣ ਦੀ ਬੜੀ ਚਿੰਤਾ ਰਹਿੰਦੀ ਹੈ, ਇਹ ਬਹੁਤ ਚਿੰਤਾ ਰਹਿੰਦੀ ਦੁਆਬੇ ਵਾਲਿਆਂ ਨੂੰ। ਕਈ ਆਉਣਗੇ ਬਾਬਾ ਜੀ ਆਪਾਂ ਕਾਪੀ ਲਾਈ ਹੋਈ ਹੈ, ਤੁਸੀਂ ਦੱਸੋ ਕਿ ਮੁੰਡਾ ਕੁੜੀ ਕੈਨੇਡੇ ਚੱਲ ਜਾਣਗੇ ਵੀਜ਼ਾ ਮਿਲ ਜਾਊ ਕਿ ਨਹੀਂ। ਮੈਂ ਕੋਈ ਵੀਜ਼ਾ ਦੇਣ ਵਾਲਾ ਤਾਂ ਉੱਥੇ ਬੈਠੇ ਦਿੱਲੀ, ਮੇਰੀ ਤਾਂ ਡਿਊਟੀ ਨਹੀਂ, ਇਹ ਤਾਂ ਜਿਹਨਾਂ ਦੀ ਡਿਊਟੀ ਉਹਨਾਂ ਨਾਲ ਗੱਲ ਕਰੋ, ਮੇਰੀ ਨਹੀਂ ਡਿਊਟੀ। ਜਿਹੜੀ ਸਾਡੀ ਡਿਊਟੀ ਹੈ ਉਹਦਾ ਸਾਤੋਂ ਕੰਮ ਹੀ ਨਹੀਂ ਲੈਣਾ, ਕੰਮ ਸਾਡਾ ਕੀ ਆ ਤੇ ਕਰਾਉਂਦੇ ਸਾਤੋਂ ਕੀ। ਪ੍ਰੋਫੈਸਰ ਨੂੰ ਕਹੋ ਵੀ ਭੰਗੀ ਪੁਣਾ ਕਰਨ ਦਾ ਆਪਾਂ
ਪਿੰਡ ਦੀਆਂ ਗਲੀਆਂ ਸਾਫ਼ ਕਰਨ ਲੱਗ ਪਿਆ ਸਾਈਕਲ ਦਾ ਮਡਗਾਰਡ ਲੈ ਕੇ, ਦੱਸੋ ਕਿੱਧਰ ਦੀ ਅਕਲਮੰਦੀ। ਸਾਧਾਂ ਤੋਂ ਲੋਕ ਸਾਧਾਂ ਦੇ ਕੰਮ ਨਹੀਂ ਲੈਂਦੇ, ਵੀ ਤੁਸੀਂ ਆਪਣੇ ਆਪ ਨੂੰ ਕਿਵੇਂ ਸਾਧਦੇ ਹਾਂ, ਅਸੀਂ ਕਿਵੇਂ ਸਾਧੀਏ। ਗੱਲ ਤਾਂ ਉਹ ਆਹ ਕਰਨ ਵਾਲੀ, ਇਸ ਪਾਸੇ ਦੀ ਗੱਲ ਕਰਦਾ ਕੋਈ। ਕਈਆਂ ਨੇ ਤਾਂ ਆਪਾਂ ਨੂੰ ਸਸਤਾ ਬਹੁਤ ਲਾਇਆ ਹੋਇਆ, ਬਾਬਾ ਜੀ ਆ ਪਾਣੀ ਦੀ ਗੜ ਵਿੱਚ ਫੂਕ ਮਾਰ ਦਿਓ, ਸਾਡੀ ਮੱਝ ਦੁੱਧ ਨਹੀਂ ਦਿੰਦੀ। ਦੱਸੋ ਇੱਥੇ ਹੁਣ ਬ੍ਰਹਮ ਦੀ ਗੱਲ ਕੀ ਕਰੂਗੇ? ਸਾਡੀ ਮੱਝ ਬਾਬਾ ਜੀ ਕੱਟੇ ਦੇਈ ਜਾਂਦੀ ਕੱਟੀਆਂ ਦੇ ਵਿੱਚ, ਕਿਉਂਕਿ ਕੱਟੀ ਦਾ ਮੁੱਲ ਜ਼ਿਆਦਾ ਹੁੰਦਾ। ਹੁਣ ਟਰੈਕਟਰਾਂ ਨੇ ਲੈ ਲਿਆ ਥਾਂ ਕੱਟਿਆ ਬੱਚਿਆਂ ਦਾ, ਕੱਟੇ ਬੱਚੇ ਜਿਹੜੇ ਖੇਤਾਂ 'ਚ ਫਸਲਾਂ ਉਜਾੜਦੇ ਫਿਰਦੇ ਜਾਂ ਬੁੱਚੜਾਂ ਦੇ ਜਾਈ ਜਾਂਦੇ। ਸਾਰਿਆਂ 'ਚ ਬ੍ਰਹਮ ਹੈ, ਗਾਂ ਨੂੰ ਪੇੜਾ ਦੇਣ ਵੇਲੇ ਗਊ ਮਾਤਾ ਬ੍ਰਹਮ ਹੈ। ਹੁਣ ਇਸ ਵੇਲੇ ਨਾ ਮੁਸਲਮਾਨ ਦਾ ਰਾਜ, ਨਾ ਅੰਗਰੇਜ਼ ਦਾ ਰਾਜ, ਸਾਰੇ ਹਿੰਦੁਸਤਾਨ 'ਚ ਥਾਂ ਥਾਂ ਬੁੱਚੜਖਾਨੇ ਖੁੱਲ੍ਹੇ ਹੋਏ ਹੈ। ਜਿਸ ਵੇਲੇ ਘੜਾ 'ਚ ਘੜਾ 'ਚ ਧੋਣਾ ਬ੍ਰਹਮ ਹੁੰਦੀ ਆ, ਅਤੇ ਅਸੀਂ ਬ੍ਰਹਮ ਆਸੇ ਵਾਲਿਆਂ ਨੂੰ ਮੈਂ ਪੁੱਛਦਾ ਕਿ ਉਹਨਾਂ ਦਾ ਬ੍ਰਹਮ ਕਿੱਥੇ ਹੈ? ਬ੍ਰਹਮ ਤੇ ਕਹੀ ਜਾਂਦੇ, ਗਊ ਨੂੰ ਮਾਤਾ ਵੀ ਕਹੀ ਜਾਂਦੇ, ਫਿਰ ਬ੍ਰਹਮ ਕਹਾਂ? ਬ੍ਰਹਮ ਨੂੰ ਤਾਂ ਲੋਕਾਂ ਨੇ ਇਸ ਵੇਲੇ ਦੇਸ਼ ਨਿਕਾਲਾ ਦੇ ਦਿੱਤਾ। ਰਾਮ ਚੰਦਰ ਨੂੰ ਬਨਵਾਸ ਦਿੱਤਾ ਸੀ ਨਾ 14 ਸਾਲ ਦਾ, ਹੁਣ ਤਾਂ ਪੱਕਾ ਹੀ ਦੇ ਦਿੱਤਾ ਬਨਵਾਸ। ਹੁਣ ਨਾ ਬੜੀ ਤੂੰ ਇੱਥੇ ਮੁੜ ਕੇ ਆਪਾਂ ਨੂੰ ਮੌਜ ਲੈ ਲੈਂਦੇ 4 ਦਿਨ, ਤੂੰ ਬ੍ਰਹਮ ਇੱਥੇ ਰਹਿ ਕੇ ਕੀ ਕਰਨਾ? ਲੋਕਾਂ ਨੇ ਰਾਮ ਖਲੌਣਾ ਜਾਣਾ, ਹੁਣ ਤਾਂ ਖਿਡੌਣਾ ਬਣਾਇਆ ਹੋਇਆ। ਕਹਿੰਦੇ ਜੀ ਅਸੀਂ ਦਸਵੇਂ ਦੁਆਰ 'ਚ ਰੱਬ ਦਿਖਾ ਦਿੰਦੇ। ਜਦੋਂ ਦਸਵੇਂ ਦੁਆਰ ਦੀ ਖੋਪਰੀ ਅੱਗ ਵਿੱਚ ਫੂਕੀ ਆਇਆ, ਵੇਖੀਏ ਖਦਾ ਕਿੱਡਾ, ਕਹਿੰਦੇ ਬੜਾ ਤਾਕਤ ਵਾਲਾ, ਆਪਾਂ ਉਹਦੇ ਨਾਲ ਯੁੱਧ ਲੜਨਾ, ਮਾੜੇ ਨਾਲ ਕੀ ਲੜਨਾ? ਕਹਿੰਦਾ ਹਾਥੀ 'ਤੇ ਬਹਿ ਕੇ ਰਾਜੀ ਸਿੰਘ ਜੀ ਲੜੀਏ। ਕਹਿੰਦਾ ਫਿਰ ਬੇਇੱਜ਼ਤੀ ਹੋਈ, ਅਤੇ ਬ੍ਰਹਮ ਬਹੁਤ ਵੱਡਾ ਹੋਊ ਜਿਵੇਂ ਹਾਥੀ 'ਤੇ ਚੜਿਆ। ਊਠ 'ਤੇ ਕਹਿੰਦਾ ਇਹ ਵੀ ਠੀਕ, ਘੋੜੇ 'ਤੇ ਕਹਿੰਦਾ ਇਹ ਵੀ ਠੀਕ, ਕਹਿੰਦਾ ਖੋਤੇ 'ਤੇ ਬਹਿ ਕੇ ਆਪਾਂ ਬ੍ਰਹਮ ਨਾਲ ਯੁੱਧ ਕਰੀਏ। ਖੁਦਾ ਕਹਿੰਦਾ ਜੇ ਸਿੱਧੇ ਮੂੰਹ ਬੈਠਾ ਫਿਰ ਬ੍ਰਹਮ ਵੀ ਬੜਾ ਸੂਰਮਾ ਹੋਊ, ਛਾਤੀ ਡਾਹ ਕੇ ਲੜੂ, ਮੈਂ ਪਿੱਠ ਕਰਕੇ ਖੋਤੇ ਵੱਲ ਨੂੰ ਮੈਂ ਨਾ ਫਿਰ ਤੀਰ ਐਵੇਂ ਛੱਡੂੰਗਾ ਅਤੇ ਬ੍ਰਹਮ ਨੂੰ ਮਾਰ ਕੇ ਛੱਡਣਾ। ਪਹਿਲੀ ਗੱਲ ਤਾਂ ਐਂ ਨਹੀਂ ਜੇ ਹੈਗਾ ਆਪਾਂ ਜਿੰਦਾ ਨਹੀਂ ਰਹਿਣ ਦੇਣਾ, ਜੇ ਜਿੰਦਾ ਰਿਹਾ ਤਾਂ ਫਿਰ ਆਪਣਾ ਕੰਮ ਨਹੀਂ ਚੱਲਣਾ, ਅਤੇ ਆਪਣੀ ਮਰਜ਼ੀ ਕਿਵੇਂ ਚੱਲੂਗੀ? ਉਹ ਸਾਹ ਸਿੰਘ ਚਾਰਜ ਫਿਰੇ ਤੀਰਾਂ ਦੀ ਬਾਛੜ ਛੱਡਣ ਲੱਗ ਗਿਆ, ਆਕਾਸ਼ ਵੱਲ ਨੂੰ ਵੀ ਮਾਰੀ ਗਿਆ। ਅੱਗੇ ਉਹ ਆਗਮ ਹੈ ਬਾਹੇ ਦੜ ਜਾਣ, ਉੱਥੇ ਕੀ ਹੋਣਾ ਸੀ ਆਕਾਸ਼ ਨੂੰ? ਬ੍ਰਹਮ ਜਿਹੜਾ ਬਿਨਿਆ ਜਾਣਾ ਸੀ, ਉਹਦੀ ਕਿਹੜੀ ਹੱਡੀ ਪਸਲੀ ਸੀ ਜਿਹੜਾ ਬਿਨ ਹੋ ਜਾਂਦਾ? ਪ੍ਰਕਾਸ਼ ਨੂੰ ਤੀਰ ਮਾਰੀ ਜਾਏ, ਪ੍ਰਕਾਸ਼ ਦਾ ਕੀ ਵਿਗੜੂ? ਉਹਦਾ ਪ੍ਰਕਾਸ਼ ਰੂਪ ਸਾਧ ਸੰਗਤ ਜੀ ਉਹ ਕਰਦਾ ਰਿਹਾ। ਬ੍ਰਹਮ ਨੇ ਕਿਹਾ ਵੀ ਇਹਨੂੰ ਮਾੜਾ ਜਿਹਾ ਤਾਂ ਦਿਖਾ ਲਈਏ। ਜਦੋਂ ਉਹਨੂੰ ਤੀਰ ਜਿਹੜੇ ਬਾਬਾ ਜੀ ਆਏ ਨਾ, ਉਹਨਾਂ ਦੀਆਂ ਮੁਖੀਆਂ ਖੂਨ ਨਾਲ ਲਿਬੜੀਆਂ। ਕਹਿਣ ਲੱਗਾ ਲੈ ਵੀ ਬ੍ਰਹਮ ਮਰ ਗਿਆ, ਨਹੀਂ ਤਾਂ ਜਗ ਵੀ ਜ਼ਰੂਰ ਹੋਇਆ ਜਿਹੜੇ ਲਿਬੜਿਆ ਹੋਇਆ। ਉਸੇ ਵੇਲੇ ਆਕਾਸ਼ ਤੋਂ ਬਾਣੀ ਹੋਈ, ਉਹ ਮੂਰਖ ਜਿਹਨੂੰ ਤੂੰ ਮਾਰਨਾ ਚਾਹੁੰਦਾ ਉਹ ਅਮਰ, ਤੂੰ ਖੋਤੇ ਤੇ ਬਹਿ ਕੇ ਡੀਂਗ ਮਾਰਦਾ। ਉਸੇ ਵੇਲੇ ਆਕਾਸ਼ ਦੀ ਤਲਵਾਰ ਆਈ, ਉਹਦੀ ਧੌਣ ਨੂੰ ਅੜਾ ਕੇ ਲੈ ਗਏ। ਇਸ ਤਰ੍ਹਾਂ ਦੇ ਮੂਰਖ ਬਾਦਸ਼ਾਹ ਵੀ ਹੋਏ ਹਨ ਜਿਨ੍ਹਾਂ ਨੇ ਬ੍ਰਹਮ ਨਾਲ ਯੁੱਧ ਆਰੰਭੇ, ਬ੍ਰਹਮ ਨੂੰ ਖਤਮ ਕਰ ਦਿੱਤਾ ਜਾਵੇ। ਅੱਜ ਦੇ ਸੰਸਾਰੀ ਲੋਕਾਂ ਨੇ ਵੀ ਬ੍ਰਹਮ ਨੂੰ ਦੇਸ ਨਿਕਾਲਾ ਦੇ ਛੱਡਿਆ। ਜਦੋਂ ਘਰ ਵਿੱਚ ਟੈਲੀਵਿਜ਼ਨ ਚੱਲਦੀ ਹੈ, ਉੱਥੇ ਕੰਜਰ ਤੇ ਕੰਜਰੀ ਨੱਚਦੇ ਹਨ, ਕਿਹੜਾ ਬ੍ਰਹਮ ਭਲਾ ਮਾਨਸ ਹੈ ਜਿਹੜਾ ਉੱਥੇ ਰਹਿ ਜੂ? ਬ੍ਰਹਮ ਵਿਚਾਰੇ ਨੇ ਤਾਂ ਕੀ ਬਣਾ, ਉੱਥੇ ਤਾਂ ਮੇਰੇ ਵਰਗਾ ਵੀ ਨਹੀਂ ਬਹਿੰਦਾ। ਗੱਜ ਕੇ ਬੋਲੋ, ਹੁਣ ਇਹ ਪਤਾ ਕੀ ਕਰਦੇ? ਰੰਗੀਨ ਟੈਲੀਵਿਜ਼ਨ ਦੇ ਉੱਤੇ ਗੁਰੂ ਨਾਨਕ ਦੀ ਜਾਂ ਗੁਰੂ ਗੋਬਿੰਦ ਸਿੰਘ ਦੀ ਫੋਟੋ ਰੱਖਦਾ। ਇਹ ਸਾਡਾ ਵੀ ਟੈਲੀਵਿਜ਼ਨ ਬਿਨਾਂ ਚਿੱਤ ਨਹੀਂ ਲੱਗਦਾ ਹੋਣਾ, ਬਾਬੇ ਨਾਨਕ ਦਾ ਵੀ ਨਹੀਂ ਲੱਗਦਾ ਹੋਣਾ। ਗੱਜ ਕੇ ਬੋਲੋ, ਪਹਿਲਾਂ ਤਾਂ ਸਾਡੇ ਵਰਗਿਆਂ ਨੂੰ ਘਰੇ ਨਹੀਂ ਲਿਜਾਂਦੇ ਚਰਨ ਪਵਾਉਣ, ਜੇ ਲੈ ਜਾਣ ਫਿਰ ਪਤਾ ਕੀ ਕਰਨਗੇ? ਵਿਚਾਲੇ ਤਾਂ ਉਹ ਬਾਬੇ ਨਾਨਕ ਦੀ ਫੋਟੋ ਜਾਂਦਾ ਸਮੇਂ ਵੀ, ਆਲੇ ਦੁਆਲੇ ਇੱਕ ਐਕਟਰ ਦੀ ਦੂਏ ਪਾਸੇ ਐਕਟਰੈਸ ਦੀ ਹੋਈ, ਜੇ ਲੈ ਲਿਜਾਣਾ ਉਹਨਾਂ ਦੀ ਫੋਟੋ ਲਾਉਣੀ ਨਹੀਂ, ਉਹ ਮੂਹਦੀਆਂ ਕਰਦੀਆਂ ਬਾਬੇ ਦੀ ਸਿੱਧੀ ਰੱਖਣ। ਜੇ ਪੁੱਛੇ ਇਹ ਕੀ ਹੈ, ਕਹਿੰਦੇ ਬਾਬਾ ਜੀ ਐਵੇਂ ਕਿਵੇਂ ਆ, ਸਾਨੂੰ ਵੀ ਦਿਖਾ ਦਿਓ। ਇੱਕ ਪਾਸੇ ਬਾਬੇ ਨਾਨਕ ਦੇ ਐਕਟਰੈਸ ਬਹਾਲੀ ਹੈ, ਦੂਏ ਪਾਸੇ ਐਕਟਰ ਬਹਾਲਿਆ ਹੋਇਆ, ਇਹ ਅਸੀਂ ਬ੍ਰਹਮ ਦੀ ਪੂਜਾ ਕਰ ਰਹੇ ਹਾਂ। ਇਹ ਬ੍ਰਹਮ ਦੀ ਪੂਜਾ ਹੋ ਰਹੀ, ਅਸੀਂ ਤਾਂ ਜਿਹੜੇ ਗੁਰੂ ਤੋਂ ਕੁਝ ਲੈਣਾ ਉਹਦੇ ਨਾਲ ਟਿਚਰਾਂ ਕਰਦੇ, ਉਹਦੇ ਨਾਲ ਮਜ਼ਾਕ ਕਰ ਰਹੇ ਹਾਂ। मजाक उड़ा रहे हैं गुरु का इस वेले तो फिर प्राप्ति की हो सकती है। इस वेले कर्म फलासफी विच बंदा इन्ना थले डिग चुकया इत्थे सार संघ जी ये जड़े लोग हैं इन्हां ते ज्ञान का कोई असर नहीं, इन्हां नूं कर्म विच कायम करन दी बड़ी भारी लोड़ है। आओ सतगुरु सच्चे पातशाह कृपा कर रहे हैं, बाबा जी टाइम का इशारा दे दो, आपां उदों ही भोग पा लैणा, घड़ी आपां लाउंदे नहीं, इस करके अंदाजा हुंदा नहीं। चल भाई
वाहिगुरू साहिब जीओ गोंड महला पंजवा।
गोंड राग विच 864 अंग तों धन गुरु अर्जन साहब जी महाराज गुरु स्तोत्र विच सानू विचारां बख्शिश कर रहे हन।
गुर की मूरत मन मह ध्यान।
जदों मुगलां दा राज आया ना उन्हें गुड़ नूं गुड़के नूं हटा दिता सी, गुड़ नूं रोड़ी क्या करो, जे गुड़ कहणगे ना जिन्हां दी जबान सही ना बोलू ना तो गुर अखर निकल जा करो, इन्हों जे गुरु चेते रहा तो फिर अपने काबू नहीं आने। इं बटेरा मार दे रहा हिंदुस्तान का, हाले भी कि गुड़ नूं रोड़ी कहिंदे। कईयां ने बनाया होया ना जी सुनियारा सिख ने रोड़ी प्रसाद, तुहाडे को की खरमा मिट रहा, फिर सुनियारा सिख नहीं हो सकता तो गुड़ प्रसाद नहीं हो सकता। प्रसाद तो वो है जड़ा भी चीज गुरु की कृपा दृष्टि में आ गया, गुड़ आ जाए रेड़ियां आ जाए केले आ जाए सें आ जाए कड़ा प्रसाद आ जाए, जिदे से भी गुरु की दिव दृष्टि बन गई वह प्रसाद बन गया, प्रसाद नाम कृपा का। ये सिर्फ गल्लां एक दूए नूं चढ़ाउण वास्ते, एक दूई जाति नाल नफरत पैदा करन वास्ते बनाईयां गईयां हन। कल असीं एक स्थान ते मस्तुआने साहब गए बाबा अत्रस महाराज दे स्थान ते, नीम पत्थर भी कथा भी कीती संत सुचा सिंह दी याद च, उत्थे गुरुद्वारे इक शब्द लिखिया अमृत को पानी कहे सिख की पूछै जात, कहे गोबिंद सिंह नंद लाल जी वो सिख जम पर जात। मैं तो बड़ी कमाल की गल लिखी है भी गज के बोलो, यहोजियां गल्लां फजूल करनिया कोई फायदा नहीं। गुर शब्द नूं खत्म करने वास्ते उन्हें गुड़ कहण तो साढ़े ते रोक ला दिती, गुर शब्द लिखे गुर एक तां हुंदा वो गुर तरीका, गुर नाम तरीके का भी, गुर नाम गुरु का भी है जी, तो तरीका मिले गुरु हो तो तरीका मिलू ना, जे गुरु ही ना होया ते गुरु तो जोगत मिलू कि। अज सिखा विच सिख्या बहुत है, दीक्षा वाली गल खत्म होंगी जा रही, गज के बोलो। पर जिन्ना चिर दीक्षक नहीं हुंदा उतनी देर तक सिख्या अधूरी रहती है। गुरु अंगद साहब दीक्षक सन, सिद्धा ने कहा गुरु नानक जो कला सी ना विच नहीं होनी, आपां इन्हां नूं जित लांगे, जित सके ना। कोटक गल इह आई दीक्षा आख बजाया कारी इह करियो तिन को क्या उपदेसीए जिन गुरु नानक दियो, क्योंकि दीक्षक सन। गज के बोलो सिख्या दे बहुत चल रही, सिख्या स्टेजां दे बहुत चल रही है, दीक्षा का वचन बहुत घट चल रहा है। जदों तक दीक्षित नहीं होणगे उदों तक इन्हां दी सिखी सपन्न नहीं होगी, सिखी सपन्न तां ही हो जे दीक्षित हुण। अखर दे सारे कीमती, गुर की मूरत मन में ध्यान, मूर्ति का एक अर्थ तां हैगा तस्वीर चित्र, दूसरा ये अर्थ हो रहा है मूह जमा रख। मूर्त का अर्थ स्वरूप भी है, गुरु का स्वरूप हैगा शब्द, शब्द विचों मिलता है उपदेश, गुरु तो उपदेश लैके मूह मैंने विशेष करके गुरु के उपदेश नाल रत प्रीति ग्रहण करना। जे तू गुरु के नाल यहोजी प्रीति पा लेंगा ना, यहोजा ध्यान कर लेंगा प्रीति रूप, ਇਹ ਧਿਆਨ ਕਦੇ ਟੁੱਟੂਗਾ ਨਾ। ਜੇ ਮੂਰਤ ਲਾ ਕੇ ਜੇ ਸਜਾਖਾ ਦਾ ਕਰ ਲਓ, ਜਿਹੜਾ ਅੰਨਾ ਉਹਨੂੰ ਤਾਂ ਮੂਰਤ ਦੇ ਦੀ ਜੀ, ਉਹ ਫਿਰ ਕਿਹਦਾ ਕਰੂਗਾ? ਗੱਜ ਕੇ ਬੋਲੋ ਇਹ ਤਾਂ ਬੜੀ ਮੁਸ਼ਕਿਲ ਹੋ ਜਾਊ, ਮੁਸੀਬਤ ਖੜੀ ਹੋ ਜਾਊ। ਪਹਿਲਾਂ ਉਹਨੂੰ ਅੱਖਾਂ ਦੇ ਦਿਖਾ ਦਈਏ, ਫਿਰ ਤਸਵੀਰ ਦਿਖਾ ਲਈਏ, ਫਿਰ ਕਰੇ। ਗੁਰ ਕੀ ਮੂਰਤ, ਗੁਰ ਮੂਰਤ ਗੁਰ ਸ਼ਬਦ, ਸ਼ਬਦ ਨਾਮ ਹੈ ਬ੍ਰਹਮ, ਬ੍ਰਹਮ ਨਾਮ ਹੈ ਫੈਲੇ ਹੋਏ ਦਾ ਵਿਸਥਾਰ ਵਿੱਚ। ਜਿਹੜਾ ਫੈਲਿਆ ਹੋਇਆ ਨਾ ਉਹਦਾ ਨਾਮ ਬ੍ਰਹਮ ਹੈ। ਉਹ ਸੂਖਮ ਵੀ ਵੈਸੇ ਹੋ ਜਾਂਦਾ, ਹਵਾ ਛਹਿ ਵੀ ਜਾਂਦੀ ਹੈ ਤੇ ਫੈਲ ਵੀ ਜਾਂਦੀ ਹਨੇਰੀ ਵਿੱਚ। ਆਪੇ ਸੂਖਮ ਆਪੇ ਸਥੂਲਾ, ਲਖੀ ਨ ਜਾਈ ਪਾਰ ਬ੍ਰਹਮ ਲੀ। ਸੂਖਮ ਤੇ ਸੂਖਮ ਕਰ ਚਿੰਨੇ ਚਿੰਨੇ ਬਿਰਧਨ ਬਿਰਧ ਵਿਤਾਏ। ਇਹਨਾਂ ਦਾ ਵੇਦ ਵੀ ਕਹੀ ਜਾਂਦਾ, ਮਹਿ ਤੋ ਮਹਿਆਤ ਅਣੁਰਣਿਆਨ। ਗੁਰ ਕੀ ਮੂਰਤ, ਗੁਰੂ ਦਾ ਸਰੂਪ ਕੀ ਆ? ਗੁਰੂ ਦਾ ਸ਼ਬਦ। ਬਾਬਾ ਨਾਨਕ ਸਿੰਘ ਜੀ ਮਹਾਰਾਜ ਇੱਕ ਪ੍ਰੇਮੀ ਨੂੰ ਕਹਿਣ ਲੱਗੇ, ਲੱਕ ਬੜਾ ਥੱਕ ਗਿਆ, ਇਹਦੇ ਉੱਤੇ ਚੜ੍ਹ ਕੇ ਛੇਤਰ। ਕਹਿੰਦਾ ਬਾਬਾ ਜੀ ਤੁਹਾਡੇ ਪਵਿੱਤਰ ਸਰੀਰ ਤੇ ਮੈਂ ਪੈਰ ਨਹੀਂ ਰੱਖ ਸਕਦਾ। ਕਹਿੰਦੇ ਅਸੀਂ ਜੀ ਕਹਿੰਦੇ, ਕਹਿਣ ਲੱਗੇ ਮੈਂ ਰੱਖ ਨਹੀਂ ਸਕਦਾ। ਕਹਿੰਦੇ ਸਰੀਰ ਤੇ ਪੈਰ ਰੱਖਣਾ ਤੇ ਪਾਪ ਸਮਝਣਾ, ਮੇਰੀ ਜ਼ੁਬਾਨ ਤੇ ਰੱਖੀ ਜਾਂਦਾ। ਗੱਜ ਕੇ ਬੋਲੋ, ਜਿਹੜਾ ਮੇਰਾ ਵਚਨ ਨਹੀਂ ਮੰਨਦਾ ਉਹ ਮੇਰੀ ਜ਼ੁਬਾਨ ਤੇ ਪੈਰ ਰੱਖਦਾ ਨਾ। ਇਸ ਕਰਕੇ ਮਹਾਂਪੁਰਖਾਂ ਦਾ ਸਰੂਪ ਉਹਨਾਂ ਦਾ ਸ਼ਬਦ ਹੀ ਹੋਇਆ। ਗੱਜ ਕੇ ਬੋਲੋ, ਗੁਰੂ ਦਾ ਸ਼ਬਦ, ਉਹਦੇ ਨਾਲ ਆਪਣੇ ਮਨ ਨੂੰ ਗੁਰੂ ਦੇ ਉਪਦੇਸ਼ ਦੀ ਰੰਗਣ ਵਿੱਚ ਰੰਗ ਕੇ ਮਨ ਵਿੱਚ ਧਿਆਨ ਕਿਹੋ ਜਿਹਾ ਕਰਨਾ ਕਿ ਤੈਨੂੰ ਸਾਰਿਆਂ ਵਿੱਚ ਗੁਰੂ ਔਰ ਪਰਮੇਸ਼ਰ ਦਿਸਣ ਲੱਗ ਜਾਏ। ਗੁਰੂ ਵੀ ਦਿਸਣ ਲੱਗ ਜਾਏ ਤੇ ਪਰਮੇਸ਼ਰ ਵੀ। ਪਹਿਲਾਂ ਤਾਂ ਗੁਰੂ ਵਿੱਚ ਪਰਮੇਸ਼ਰ ਨੂੰ ਦੇਖਣਾ, ਫਿਰ ਪਰਮੇਸ਼ਰ ਨੂੰ ਸਰਵੱਤਰ ਵਿਆਪਕ ਦੇਖਣਾ। ਪਹਿਲਾਂ ਜਿਹੜਾ ਸਾਡਾ ਖਿੰਡਿਆ ਹੋਇਆ ਧਿਆਨ ਹੈ ਨਾ, ਉਹਨੂੰ ਫੋਕਸ ਬਣਾਉਣਾ ਪਊਗਾ। ਆਹ ਮੂਵੀ ਲੈ ਕੇ ਮੋਹਰੇ ਖੜਾ, ਇਹਦੇ ਵਿੱਚ ਲੈਣ ਦੇ ਸ਼ੀਸ਼ੇ ਹੀ ਆ, ਹੋਰ ਤਾਂ ਕੁਝ ਨਹੀਂ। ਜਿਹੜੇ ਉਹਨਾਂ ਦਾ ਫੋਕਸ ਬਣ ਜਾਂਦਾ ਤੇ ਤਾਂ ਫੋਟੋ ਖਿੱਚ ਲੈਂਦਾ, ਤੇ ਜੇ ਫੋਕਸ ਨਾ ਬਣੇ ਕਹਿੰਦੇ ਐਵੇਂ ਖੜੇ ਰਹੇ ਵਿੱਚ ਕੁਝ ਵੀ ਨਹੀਂ ਨਿਕਲਿਆ। ਗੱਜ ਕੇ ਬੋਲੋ, ਤੇ ਬਟਨ ਨੱਪਣੇ ਵੀ ਕੁਝ ਨਹੀਂ ਕਰਦੇ, ਕਿਉਂਕਿ ਲੈਂਸ ਜਿਹੜੇ ਸੀ ਉਹਨੂੰ ਇੱਕ ਧਾਰਾ ਚ ਨਹੀਂ ਲਿਆ ਸੀ। ਇਸ ਤਰ੍ਹਾਂ ਜਦੋਂ ਧਿਆਤਾ ਧਿਆਨ ਤੇ ਇਹ ਜਿਹੜੀ ਤ੍ਰਿਪਤੀ ਹੈ ਇਹਨੂੰ ਫੋਕਸ ਵਿੱਚ ਕਰ ਲਈਏ ਨਾ, ਫਿਰ ਧਿਆਨ ਟਿਕੋ ਧੇ ਵਿੱਚ। ਪਹਿਲਾਂ ਇੱਕ ਧੇ ਬਣਾਉਣਾ ਪਊਗਾ, ਜਦੋਂ ਟਿਕ ਜਾਂਦਾ ਫਿਰ ਸਾਰਿਆਂ ਦੇ ਨਜ਼ਰ ਆਉਣ ਲੱਗ ਪੈਂਦਾ, ਫਿਰ ਸਭ ਘੱਟ ਰਾਮ ਬੋਲਿਆ ਰਾਮਾ ਬੋਲਿਆ ਆਰਾਮ ਬਿਨਾਂ ਕੋ ਬੋਲਿਆ। ਹੁਣ ਕਈ ਪ੍ਰਸ਼ਨ ਇਹ ਬੜਾ ਕਰਦੇ ਕਿ ਸੰਤ ਜੀ ਜਿੱਥੇ ਦੀਵਾਨ ਲਾਉਂਦੇ ਉੱਥੇ ਸੰਤਾਂ ਦੀ ਫੋਟੋ ਰੱਖ ਲੈਂਦੇ। ਤੁਸੀਂ ਘਰ 'ਚ ਕੰਜਰੀਆਂ ਦੀਆਂ ਰੱਖੀਆਂ ਆ ਤੇ ਸੰਤਾਂ ਨੇ ਸੰਤਾਂ ਦੀਆਂ ਰੱਖਣੀਆਂ? ਗੱਜ ਕੇ ਬੋਲੋ, ਇਹ ਕਦੀ ਨਹੀਂ ਕਿਹਾ ਵੀ ਸਾਡੇ ਘਰ 'ਚ ਰੈਡੂਏ ਸਿੰਗਰ ਦੀ ਫੋਟੋ। ਅਸੀਂ ਮਾੜੇ ਕੰਮ ਦੀ ਉਸਤਤ ਕਰਾਂਗੇ, ਚੰਗੇ ਕੰਮ ਦੀ ਨਿੰਦਾ ਕਰਾਂਗੇ। ਜਿਹਨਾਂ ਦੀ ਫੋਟੋ ਰੱਖੀ ਆ ਨਾ, ਉਹ ਫੋਟੋ ਦੇ ਪੁਜਾਰੀ ਸੀ ਨਾ ਅਸੀਂ ਹੀ ਫੋਟੋ ਦੇ ਪੁਜਾਰੀ ਹੋਏ। ਰੱਖੀ ਤਾਂ ਹੈ ਕਿ ਮਹਾਰਾਜ ਨੇ ਉਹਨਾਂ ਨੂੰ ਆਹ ਵਜੂਦ ਦਿੱਤਾ ਸੀ, ਇਸ ਵਜੂਦ ਵਿੱਚ ਬਹਿ ਕੇ ਉਹਨਾਂ ਨੇ ਪਰਮੇਸ਼ਰ ਨੂੰ ਸਾਖਸ਼ਾਤ ਕਰ ਲਿਆ। ਗੱਜ ਕੇ ਬੋਲੋ, ਗੱਲ ਤੇ ਇੰਨੀ ਕਿ ਜਿਵੇਂ ਉਹਨਾਂ ਨੇ ਇਸ ਸਰੀਰ ਵਿੱਚ ਆਪਣੇ ਆਪ ਨੂੰ ਪਰਮੇਸ਼ਰੀ ਰੰਗਣ ਚ ਰੰਗ ਲਿਆ, ਤੁਹਾਨੂੰ ਵੀ ਸਰੀਰ ਮਿਲਿਆ, ਤੁਸੀਂ ਵੀ ਉਹਦੀ ਰੰਗਣ ਵਿੱਚ ਰੰਗ ਲਿਓ। ਬਾਕੀ ਸਰੀਰ ਦੀ ਵਡਿਆਈ ਵੀ ਕੀਤੀ ਆ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹੁਣ ਆਪਾਂ ਇਹ ਕਹਿੰਦੇ ਹਾਂ ਕਿ ਆਪਾਂ ਕਿਸੇ ਦੇਹਧਾਰੀ ਨੂੰ ਮੰਨਦੇ ਨੇ, ਜੇ ਦਸ ਗੁਰੂ ਦੇਹ ਨਾ ਧਾਰਦੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਸੀ ਬਣਨਾ, ਅਕਾਲ ਤਖ਼ਤ ਨਹੀਂ ਸੀ ਬਣਨਾ, ਹੋਰ ਗੁਰਦੁਆਰਿਆਂ ਨੂੰ ਬਣਨਾ, ਤੇ ਤੁਸੀਂ ਖਾਲਸੇ ਨਾਲ ਸਬੰਧ ਬਣਨਾ। ਫਿਰ ਤੁਸੀਂ ਕਹਿੰਦੇ ਅੰਮ੍ਰਿਤ ਛਕੋ, ਹੁਣ ਕਈ ਕਸ਼ਹਿਰਾ ਕਿਸੇ ਦੇਹ ਨੂੰ ਪਾਵਾਂਗੇ ਨਾ, ਅੰਮ੍ਰਿਤ ਵੀ ਦੇਹ ਨੂੰ ਪਿਲਾਵਾਂਗੇ, ਕੜਾ ਵੀ ਦੇ ਦੇ, ਦਾੜੀ ਕੇਸ ਵੀ ਦੇ ਦੇ ਹੋਣਗੇ, ਕਿਰਪਾਨ ਵੀ ਦੇਹ ਦੇ ਪਾਵਾਂਗੇ, ਸ਼ਬਦ ਦੇ ਤਾਂ ਪੈਣੋ ਹੀ ਰਹੇ। ਦੇਹ ਦੀ ਵੀ ਆਪਣੇ ਸਥਾਨ ਤੇ ਮਹੱਤਤਾ ਹੈ, ਦੇਹ ਵਿੱਚ ਰਹਿੰਦਿਆਂ ਹੋਇਆਂ ਅਦੇ ਔਰ ਬਦੇ ਅਵਸਥਾ ਨੂੰ ਪਾ ਕੇ ਉਸ ਬ੍ਰਹਮ ਵਿੱਚ ਅਭੇਦ ਅਵਸਥਾ ਨੂੰ ਪ੍ਰਾਪਤ ਕਰਨਾ। ਦੇਹ ਵਿੱਚ ਰਹਿੰਦਿਆਂ ਜੀਵਨ ਮੁਕਤੀ ਦਾ, ਦੇਹ ਤੋਂ ਬਾਅਦ ਬਦੇ ਮੁਕਤੀ ਦਾ। ਦੇਹ ਨਾ ਹੋਊ ਤੇ ਆਪਾਂ ਸਮਾਗਮ ਕਿਵੇਂ ਕਰਾਂਗੇ? ਕਥਾ ਕੀਰਤਨ ਖੰਡਾ ਫੜ ਕੇ ਬਾਬਾ ਦੀਪ ਸਿੰਘ ਦੇਹ ਨਹੀਂ ਲੜਿਆ, ਅਸੀਂ ਤਵੇ ਦੇ ਇੱਕ ਪਾਸੇ ਨੂੰ ਲੈ ਲੈਂਦੇ ਜਿੱਧਰ ਕਾਲਾ, ਜਿੱਧਰ ਪਰੌਠੇ ਦੇ ਪੂੜੇ ਪੱਕਦੇ ਉਹ ਦੇਖਦੇ, ਦੇਖਦੇ ਨੈਗੇਟਿਵ ਔਰ ਪੋਜੀਟਿਵ ਤੱਤ ਦੋਨੋਂ ਹੀ ਦੇਖਦੇ। ਪੋਜੀਟਿਵ ਔਰ ਨੈਗੇਟਿਵ ਤੱਤ ਦੀਆਂ ਪਲੇਟਾਂ ਜੁੜਨਗੀਆਂ ਤੇ ਬਿਜਲੀ ਦਾ ਸੰਚਾਰ ਹੋਊਗਾ। ਗੁਰੂ ਔਰ ਸਿੱਖ ਦੀ ਦੇਹ ਦਾ ਸੁਮੇਲ ਸ਼ਬਦ ਨਾਲ, ਜਦੋਂ ਸ਼ਬਦ ਨਾਲ ਸੁਰਤ ਜੁੜ ਜਾਊਗੀ ਸਾਡੇ ਅੰਦਰ ਗਿਆਨ ਦੀ ਬਿਜਲੀ, ਗਿਆਨ ਦੀ ਰੋਸ਼ਨੀ ਪੈਦਾ ਹੋਊ। ਜਦੋਂ ਰੋਸ਼ਨੀ ਪੈਦਾ ਹੋਊਗੀ ਨਾ ਅੰਦਰ ਹਨੇਰਾ ਰਹੂ ਨਾ ਬਾਹਰ ਰਹੂ, ਗੱਜ ਕੇ ਬੋਲੋ। ਇਸ ਕਰਕੇ ਮਹਾਰਾਜ ਕਹਿੰਦੇ ਗੁਰ ਕੀ ਮੂਰਤ ਮਨ ਮੈਂ ਧਿਆਨ। ਹੁਣ ਗੁੰਦਾ ਬੈਠਾ ਸੀ ਕਾਬਲ ਵਿੱਚ, ਮਹਾਰਾਜ ਸੀ ਕੀਰਤਪੁਰ, ਤੁਸੀਂ ਦੱਸੋ ਧਿਆਨ ਕਾਹਦਾ ਕਰਦਾ ਸੀ? ਬਾਕੀ ਮੂਰਤਾਂ ਦਾ ਧਿਆਨ ਚੁੱਕਣ ਵਾਸਤੇ ਪਹਿਲਾਂ ਗੁਰੂ ਦੀ ਮੂਰਤ ਮੂਹਰੇ ਲਿਆਉਣੀ ਪਊ। ਜਿਲੇ ਗੁਰੂ ਦੀ ਮੂਰਤ ਵਿੱਚ ਧਿਆਨ ਆ ਗਿਆ, ਗੁਰੂ ਅਮੂਰਤ ਅਮੂਰਤ ਨਹੀਂ, ਗੁਰੂ ਮੂਰਤ ਨਹੀਂ ਹੈ, ਅਮੂਰਤ। ਗੁਰੂ ਨੇ ਨਹੀਂ ਕਿਹਾ ਮੇਰੀ ਮੂਰਤਾ ਕਰੋ, ਅਸੀਂ ਆਪਣੇ ਮਨ ਨੂੰ ਟਿਕਾਉਣ ਵਾਸਤੇ, ਅਮੂਰਤ ਵਿੱਚ ਜਾਣ ਵਾਸਤੇ ਕਿਸੇ ਮੂਰਤ ਨੂੰ ਮੂਹਰੇ ਰੱਖਦੇ। ਗੱਜ ਕੇ ਬੋਲੋ। ਔਰ ਮੂਰਤਾਂ ਬਣਾਈਆਂ ਸਾਰਿਆਂ ਨੇ, ਕਿਉਂਕਿ ਜਿਸ ਮੂਰਤ ਨੂੰ ਆਪ ਮੰਨਦਾ ਉਹਦਾ ਅਸੀਂ ਸਤਿਕਾਰ ਕਰਦੇ ਹਾਂ, ਜਿਹੜੀ ਮੂਰਤ ਨੂੰ ਕੋਈ ਨਹੀਂ ਮੰਨਦਾ ਉਹਦੀ ਅਸੀਂ ਨਿੰਦਿਆ ਕਰਦੇ। ਹਰ ਬੰਦਾ ਕਿਸੇ ਨਾ ਕਿਸੇ ਸਾਧੂ ਨਾਲ ਜੁੜਿਆ, ਜਿਹਦੇ ਨਾਲ ਜੁੜਿਆ ਉਹਦੀ ਫੋਟੋ ਸਾਰਿਆਂ ਨੇ ਆਪੋ ਆਪਣੀ ਘਰੀ ਲਾਈ ਹੋਈ। ਜੇ ਉਸੇ ਘਰ 'ਚ ਦੂਏ ਸੰਤ ਵੀ ਹੋਵੇ, ਇਹ ਜੀ ਫੋਟੋਆਂ ਲਾਈ ਬੈਠੇ। ਗੱਜ ਕੇ ਬੋਲੋ। ਸਿਰਫ ਇੰਨੀ ਕੇ ਗੱਲੇ ਜਾਂ ਹੋਰ ਨਹੀਂ, ਹੁਣ ਤਾਂ ਕੈਲੰਡਰ ਵੀ ਬਹੁਤ ਬਣ ਗਿਆ ਆਪੋ ਆਪਣੇ। ਜਿੱਥੇ ਕਿਸੇ ਦਾ ਪਿਆਰ, ਬੀਰਬਲ ਦੀ ਕਹਾਣੀ ਹੈ, ਅਕਬਰ ਕਹਿਣ ਲੱਗਾ ਇੱਕ ਬਹੁਤ ਸੁੰਦਰ ਬੱਚਾ ਲੱਜ ਕੇ ਲਿਆ। ਉਹ ਜਦੋਂ ਜਾਏ ਲੱਗਣ ਬਾਬਾ ਜੀ ਬਾਜ਼ਾਰ 'ਚ ਘੁੰਮੇ ਸੋਹਣੇ ਤਾਂ ਬੜੇ, ਆਪਣਾ ਉਹਦਾ ਉਹਦੇ ਵਰਗਾ ਕਾਲਾ ਜਿਹਾ ਸੀ, ਕਿੰਨੇ ਜਿਹਾ ਨਾ ਕਾਲਾ। ਬੀਰਬਲ ਵੀ ਬੜੀ ਭੱਦੀ ਸੂਰਤ ਦਾ, ਉਹਨੂੰ ਉਹ ਹੀ ਪਿਆਰਾ ਲੱਗੇ ਲੈ ਆਇਆ। ਅਕਬਰ ਕਹਿੰਦਾ ਮੈਂ ਤਾਂ ਤੈਨੂੰ ਕਿਹਾ ਸੀ ਬਹੁਤ ਸੋਹਣਾ ਲਿਆ। ਕਹਿਣ ਲੱਗਾ ਜੀ ਮੈਨੂੰ ਮੇਰਾ ਹੀ ਸੋਹਣਾ ਲੱਗਦਾ। ਕਹਿੰਦੇ ਬਿਲਕੁਲ ਸਹੀ ਗੱਲ, ਹਰੇਕ ਨੂੰ ਆਪਣਾ ਸੋਹਣਾ ਲੱਗਦਾ। ਇਸ ਕਰਕੇ ਭਾਈ ਆਮ ਪੰਜਾਬੀ ਦੀ ਕਹਾਵਤ ਹੈ ਨਾ, ਭਾਂਡੀ ਆਪਣੇ ਕੁਮਾਰੀ ਆਪਣੇ ਭਾਂਡੇ ਨੂੰ ਸਲਾਉਂਦੀ ਹੈ। ਜਿੱਥੇ ਜਿੱਥੇ ਕਿਸੇ ਸੰਤ ਨੂੰ ਕੋਈ ਮੰਨਦਾ ਉਹਨੂੰ ਉਹੀ ਪਿਆਰਾ ਲੱਗਦਾ। ਇਸ ਕਰਕੇ ਦੂਏ ਤੇ ਦੂਏ ਸੰਤ ਦੀ ਨਿੰਦਾ ਨਾ ਕਰਿਆ ਕਰੋ, ਇਸ ਬਹਿਸ 'ਚ ਨਾ ਪਿਆ ਕਰੋ। ਜੋਗਾ ਹੈ ਟਾਈਮ ਹੋ ਗਿਆ, ਚੱਲ ਪਏ ਆਪਾਂ ਚਲੇ ਚੱਲਦੇ।
ਸ਼ਬਦ ਮੰਤਰ ਮਨ ਮਾਨ,
ਗੁਰੂ ਦੀ ਮੂਰਤ ਦਾ ਧਿਆਨ ਕਰਦੇ ਕਰਦੇ ਉਹ ਅਮੂਰਤ ਨਿਰਾਕਾਰ ਵਿੱਚ ਚਲੇ ਜਾਂਦੇ ਹਨ। ਜਦੋਂ ਇਹ ਤ੍ਰਿਪਤੀ ਸਿੱਧ ਹੋ ਜਾਂਦੀ ਹੈ ਗੁਰੂ ਦੇ ਸ਼ਬਦ ਔਰ ਮੰਤਰ ਉਪਦੇਸ਼ ਉੱਪਰ, ਉਹਨਾਂ ਦਾ ਮਨ ਮੰਨ ਜਾਂਦਾ। ਮਨ ਮੰਨਿਆ ਤੋ ਹਰ ਗਿਆਨਿਆਂ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਪਰ ਕਈ ਵਾਰੀ ਇਹੋ ਜਿਹਾ ਹੁੰਦਾ ਮੰਤਰੀ ਹੋਏ ਉਠੋਇਆ, ਕੋਈ ਨਾਗੀ ਲੱਗਿਆ ਜਾਵੇ। ਅੱਜ ਕੱਲ੍ਹ ਮੰਤਰੀ ਤਾਂ ਕਈ ਉਠੋਇਆ ਹੁੰਦੇ ਤੇ ਹੱਥ ਫਨੀਅਰ ਨਾਗਾਂ ਨੂੰ ਪਾਉਣ ਡੇ, ਪਰ ਜਿਹੜੇ ਉਹਨਾਂ ਦੇ ਭਰੋਸੇ ਰਹਿਣਗੇ ਉਹ ਡੰਗ ਤੋਂ ਬਚ ਨਹੀਂ ਸਕਣਗੇ। ਜਿਹੜੇ ਆ ਲਾਈਟਾਂ ਦਿਖਾਲਦੇ ਫਿਰਦੇ ਆ, ਸਾਵਧਾਨ ਰਹੋ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ,
ਗੁਰ ਕੇ ਚਰਨ ਵਿਦੈ ਲੈ ਧਾਰੋ।
ਗੁਰੂ ਦੇ ਚਰਨ ਦੇਵੀ ਦਾਸ ਨੇ ਧਾਰੇ ਸੀ ਨਾ ਆਪਣੇ ਨੇਤਰਾਂ ਚ, ਕਿੱਲ ਠੋਕੇ ਸੀ ਤੇ ਮਹਾਰਾਜ ਦੇ ਚਰਨਾਂ ਚ ਆ ਠੋਕੇ ਸੀ। ਇਸ ਕਰ ਕਹਿੰਦੇ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਚ ਇਸ ਤਰ੍ਹਾਂ ਪਿਆਰ ਨਾਲ ਧਾਰਨਾ ਕਰੋ। ਚਰਨਾਂ ਨੂੰ ਧਾਰਨ ਦੀ ਗੱਲ ਕਿਉਂ ਕੀਤੀ ਹੈ? ਕਹਿਣਗੇ ਸੰਤ ਜੀ ਸਾਡੇ ਘਰ ਚਰਨ ਪਾ ਦਿਓ, ਕਦੇ ਨੀ ਕਿਹਾ ਬਾਬਾ ਜੀ ਸਾਡੇ ਘਰ ਆਪਣਾ ਸਿਰ ਪਾ ਦਿਓ। ਕਿਉਂਕਿ ਜਿਹੜੇ ਚਰਨ ਸਰੀਰ ਰੂਪੀ ਪ੍ਰਿਕਸ਼ ਦੀ ਜੜ ਹੈ, ਚਰਨਾਂ ਨਾਲ ਹੀ ਸਰੀਰ ਹੈ। ਜਦੋਂ ਪਛਾਣ ਹੁੰਦੀ ਉਦੋਂ ਵੀ ਪੈੜ ਹੀ ਕੱਢੀ ਦੀ ਆ, ਖੁਰਾ ਕੁੱਤੇ ਵੀ ਪੈਰਾਂ ਦੀ ਪੈੜ ਸੁੰਘ ਕੇ ਜਾਂਦੇ ਨੇ। ਸਾਡੇ ਵੀ ਉੱਥੇ ਇੱਕ ਡਾਕਟਰ ਦੀ ਚੋਰੀ ਕਰਦੇ, ਪੁਲਿਸ ਵਾਲੇ ਨੇ ਕੁੱਤੇ ਛੱਡੇ, ਉਹ ਜਿਨ ਚੋਰੀ ਕੀਤੀ ਕੁੱਤੇ ਆ ਗਏ ਉਹਦੇ ਸੋਫੇ ਤੇ ਬਹਿ ਗਏ, ਤੇ ਇਕੱਲਾ ਇਹ ਸੋਫੇ ਤੇ ਸੋਈ ਜਾਂਦਾ ਤੇ ਆਪਾਂ ਭੁੰਨੇ ਪੈ ਰਹੇ ਜੀ। ਕੁੱਤੇ ਵੀ ਅੱਜ ਕੱਲ੍ਹ ਇੰਨੇ ਸ਼ਿਆਰ ਆ ਜੀ। ਸੋ ਕਹਿਣ ਤੋਂ ਭਾਵ ਚਰਨਾਂ ਨੂੰ ਤਾਂ ਆ, ਚਰਨ ਜਦੋਂ ਪਾਉਂਦੇ ਸੰਤ ਦੇ ਪਾਉਂਦੇ, ਕਦੀ ਲੀਡਰ ਨੂੰ ਕਿਹਾ ਚਰਨ ਪਾ ਦਿਓ? ਚਰਨ ਸੰਤਾਂ ਦੇ ਪਵਾਏ ਜਾਂਦੇ, ਲੀਡਰਾਂ ਦੇ ਨਹੀਂ ਪਵਾਏ ਜਾਂਦੇ, ਚਰਨ ਸੰਤਾਂ ਦੇ ਪਵਾਏ ਜਾਂਦੇ ਹਨ। ਗੁਰ ਕੈ ਚਰਨ ਹਿਰਦੈ ਲਾ ਧਾਰੋ, ਗੁਰੂ ਦੇ ਚਰਨਾਂ ਦਾ ਪਿਆਰ ਆਪਣੇ ਹਿਰਦੇ ਵਿੱਚ ਭਾਈ ਧਾਰਨਾ ਕਰੋ।
ਗੁਰ ਪਾਰ ਬ੍ਰਹਮ ਸਦਾ ਨਮਸਕਾਰ,
ਗੁਰੂ ਜੋ ਪਾਰ ਪਰਾਗਣੀ ਦੇ ਵਿਸ਼ੇ ਬ੍ਰਹਮ ਵਿਰਾਟ ਸਰੂਪ ਹਨ, ਪਰਮੇਸ਼ਵਰ ਰੂਪ, ਉਹਨਾਂ ਨੂੰ ਸਦਾ ਵਾਸਤੇ ਨਮਸਕਾਰ ਕਰਨਾ ਕਰੋ। ਹੁਣ ਕਹਿੰਦੇ ਤੇ ਅੱਜ ਮੱਥਾ ਨਾ ਟੇਕੋ, ਵੈਸੇ ਮੱਥਾ ਟਿਕਾਉਣ ਦੇ ਮੈਂ ਇਹ ਨਹੀਂ ਕਿ ਸਾਨੂੰ ਟੇਕੋ ਜਾਂ ਫਲਾਨੇ ਨੂੰ ਟੇਕੋ, ਜਿੱਥੇ ਨਿਮਰਤਾ ਆ ਜਾਂਦੀ ਸਿਰ ਆਪੇ ਝੁਕ ਜਾਂਦਾ। ਤੁਸੀਂ ਦੇਖ ਲਓ ਜਿਹਨੂੰ ਮੱਥਾ ਟੇਕੋਗੇ ਉਹ ਤੁਹਾਡੇ ਵੱਲ ਨੂੰ ਸਿਰ ਝੁਕਾ ਲੂਗਾ, ਦੇਖ ਲਓ ਤਜਰਬਾ ਕਰਕੇ ਤੁਸੀਂ ਵੀ ਟੇਕੋਗੇ ਉਹਨੂੰ, ਤੇ ਜੋ ਆਕੜ ਕੇ ਖੜੂ ਹੋਊਗਾ ਤੇ ਤੁਸੀਂ ਉਹਦੇ ਮੂਹਰੇ ਝੁਕ ਜਾਓਗੇ। ਬਾਂਸ ਆਕੜਿਆ ਰਹਿੰਦਾ, ਉਹਨੂੰ ਕੋਈ ਫੁੱਲ ਤੇ ਫਲ ਲੱਗਦਾ ਹੋਵੇ ਤੇ ਮੈਨੂੰ ਦੱਸ ਦਿਓ। ਜਿੰਨਿਆਂ ਦਰਖਤਾਂ ਨੂੰ ਫੁੱਲ ਫਲ ਲੱਗਦੇ ਆ ਸਾਰੇ ਥੱਲੇ ਨੂੰ ਝੁਕਣਗੇ, ਭਾਵੇਂ ਜਿੰਨੇ ਮਰਜ਼ੀ ਟੰਬੇ ਦੇਈ ਚੱਲਿਓ ਟਾਹਣਾ ਥੱਲੇ ਝੁਕਣ। ਝੁਕਣਾ ਜਿਹੜਾ ਇੱਕ ਨਿਮਰਤਾ ਦਾ ਪ੍ਰਤੀਕ। ਹੁਣ ਕਈ ਕਹਿੰਦੇ ਜੀ ਸੰਤ ਮੱਥਾ ਟਿਕਾਉਂਦੇ, ਮੈਂ ਕਿਹਾ ਸੰਤਾਂ ਨੂੰ ਮਾਰੇ ਸਰਟੀਫਿਕੇਟ ਦੇ ਰਹੇ ਮੱਥਾ ਟਿਕਾਉਣ ਦੇ। ਧੰਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਾਣੇ ਆਵਨ ਕਾ ਇਹ ਸਵਾਓ, ਜਨ ਕਹਿ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰਿਆ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮਾਰੇ ਸਰਟੀਫਿਕੇਟ ਦੇ ਰਹੇ ਜਿਹੜੇ ਗੱਲਾਂ ਕਰਦੇ ਉਹਨਾਂ ਨੂੰ ਟੇਕਣ ਦਾ ਜਾਂ ਕਿਸੇ ਲੀਡਰ ਨੂੰ ਹੈਗਾ ਤਾਂ ਦੱਸ ਦਿਓ। ਸੰਤ ਨੂੰ ਨਹੀਂ ਇੱਛਾ ਹੁੰਦੀ, ਸ਼ਰਧਾਲੂ ਆਦਮੀ ਆਪਣੀ ਭਾਵਨਾ ਦੁਆਰਾ ਹੀ ਭਾਈ ਝੁਕਦੇ। ਮਹਾਰਾਜ ਕਹਿੰਦੇ ਹਨ ਸਦਾ ਹੀ ਗੁਰੂ ਔਰ ਪਰਮੇਸ਼ਰ ਨੂੰ ਨਮਸਕਾਰ ਕਰਨੀ ਚਾਹੀਦੀ। ਉੱਥੇ ਡਮੇਲੀ ਵਾਲੇ ਗੁਰਦੁਆਰੇ ਕਥਾ ਹੋਈ, ਉਹ ਟੇਪ ਬਾਬਾ ਦਲੇਰ ਸਿੰਘ ਮਹਾਰਾਜ ਕੋਲ ਆ ਗਈ। ਕਹਿਣ ਲੱਗੇ ਲੋਕ ਸੂਤ ਵੀ ਇਵੇਂ ਆਉਂਦੇ ਗੱਜ ਕੇ ਬੋਲੋ। ਮਹਾਂਪੁਰਖਾਂ ਨੂੰ ਤਿੰਨ ਵਾਰੀ ਬਾਬਾ ਜੀ ਟੇਪ ਸੁਣੀ, ਉਹ ਚ ਇਹ ਦੱਸਿਆ ਵੀ ਮੱਥਾ ਕਿੱਥੇ ਟੇਕਣਾ ਕਿੱਥੇ ਨਹੀਂ ਟੇਕਣਾ। ਚੋਰ ਨੂੰ, ਜਾਰ ਨੂੰ, ਜਵਾਰ ਨੂੰ, ਡਾਕੂ ਨੂੰ, ਬਦਮਾਸ਼ ਨੂੰ, ਅਧਰਮੀ ਨੂੰ, ਅਗਿਰਤ ਘਣ ਨੂੰ, ਨਿੰਦਕ ਨੂੰ, ਜਵਾਰੀਏ ਨੂੰ, ਦਵਾਜਰੇ ਨੂੰ, ਬੇਮੁੱਖ ਨੂੰ, ਹਥਿਆਰੇ ਨੂੰ, ਜੋਰ ਜ਼ੁਲਮ ਕਰਨ ਵਾਲੇ ਨੂੰ, ਜਾਵਰ ਨੂੰ ਮੱਥਾ ਨਹੀਂ ਟੇਕਣਾ। ਮਾਤਾ ਪਿਤਾ ਨੂੰ, ਗ੍ਰਹਿਸਥੀ ਹੋਵੇ ਸੱਸ ਸਹੁਰੇ ਨੂੰ, ਵੱਡੇ ਭਾਈ ਨੂੰ, ਔਰ ਸਾਧ ਸਿੰਘ ਜੀ ਮਹਾਤਮਾ ਨੂੰ, ਵਿਦਵਾਨ ਨੂੰ, ਸੰਗਤ ਨੂੰ, ਗੁਰੂ ਕੇ ਨਿਸ਼ਾਨ ਧਾਮ ਗੁਰੂ ਗ੍ਰੰਥ ਸਾਹਿਬ ਤਥਾ ਹੋਰ ਵੀ ਪੂਜਨੀਕ ਵਿਅਕਤੀ, ਇਹਨਾਂ ਨੂੰ ਮੱਥਾ ਟੇਕਣਾ ਪੁੰਨ। ਗੱਜ ਕੇ ਬੋਲੋ। ਪਰ ਅਸੀਂ ਇੱਕੋ ਰਸੇ ਬੰਨੀ ਜਾਂਦੇ ਹਾਂ, ਫਲਾਣੇ ਨੂੰ ਟੇਕਣਾ ਟੇਕਣ, ਮੱਥਾ ਹੀ ਨਹੀਂ ਟੇਕਣਾ। ਟੇਕਣ ਵਾਲੀਆਂ ਜਗ੍ਹਾ ਵੀ ਚੇਤੇ ਰੱਖ, ਭੁੱਲੇ ਹੋਏ ਲੋਕਾਂ ਨੂੰ ਮਾਰਗ ਪਾਉਣ ਵਾਸਤੇ ਆਉਂਦੇ। ਡਿਊਟੀ ਇਹ ਭੁੱਲਿਆਂ ਨੂੰ ਮਾਰਗ ਪਾਉਣਾ। ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਬਡਭਾਗੀ ਪਾਇਆ ਹੈ।
ਅਵਰ ਤਿਆਗ ਹਰ ਭਗਤੀ ਲਾ,
ਅਵਰ ਦਵੈਤ ਬਾਦ ਨੂੰ ਤਿਆਗ ਕੇ ਗੁਰੂ ਨੇ ਉਹਨਾਂ ਨੂੰ ਭਗਤੀ ਇਕੱਤਵ ਅਦਵੈਤ ਭਾਗ ਵਿੱਚ ਜੋੜ ਦਿੱਤਾ ਹੈ।
ਜਨਮ ਮਰਨ ਕੀ ਤਰਾਸ ਮਟਾਈ,
ਜੰਮਣ ਮਰਨ ਦਾ ਜਿਹੜਾ ਡਰ ਸੀ ਨਾ ਇਹ ਸਾਰਿਆਂ ਨੂੰ ਜ਼ਿਆਦਾ, ਜੰਮਣ ਮਰਨ ਇਹ ਬਹੁਤ ਵੱਡਾ ਡਰ ਹੈ। ਵੈਸੇ ਤਾਂ ਸੱਤ ਪ੍ਰਕਾਰ ਦਾ ਭੈ ਮੰਨਿਆ, ਇਹਨਾਂ ਸਾਰਿਆਂ ਚੋਂ ਵੱਡਾ ਹੈਗਾ ਜੰਮਣ ਤੇ ਮਰਨ। ਇਹ ਵੀ ਡਰ ਗੁਰੂ ਨੇ ਮਿਟਾ ਦਿੱਤਾ ਹੈ।
ਗੁਰ ਪੂਰੇ ਕੀ ਬੇਅੰਤ ਵਡਾਈ,
ਸਾਡੇ ਬਜ਼ੁਰਗ ਮਹਾਂਪੁਰਖ ਬਾਬਾ ਵੀਰ ਸਿੰਘ ਜਿਹੜੇ ਮੁੱਠਿਆਂ ਵਾਲੇ ਸੀ ਨਾ, ਤੋਪਾਂ ਚੱਲਣ ਲੱਗੀਆਂ, ਆਸਾ ਦੀ ਵਾਰ ਲੱਗੀ ਸੀ। ਕਹਿੰਦੇ ਮਹਾਰਾਜ ਸ਼ਾਸਤਰ ਬੜਾ ਯੁੱਧ ਦਾ ਹੁਕਮ, ਕਹਿੰਦੇ ਆਪਣਿਆਂ ਤੇ ਵਾਰ ਨਹੀਂ ਕਰਨਾ, ਸ਼ਰਨਾਰਥੀ ਦੇਣੇ ਆਪਾਂ ਵਾਰ ਕਰਨਾ। ਕਹਿੰਦੇ ਜੀ ਮੌਤ ਦਾ ਇੱਕੋ ਵਾਰੀ ਬ੍ਰਹਮ ਬੇਤੇ ਨੇ ਦ੍ਰਿਸ਼ਟੀ ਘੁਮਾਈ, ਪਤਾ ਨਹੀਂ ਡਰ ਕਿੱਥੇ ਚੱਲ ਗਿਆ, ਡਰ ਦੌੜਾ ਦਿੱਤਾ, ਭੱਜ ਗਿਆ ਡਰ। ਜਿਹੜੇ ਦ੍ਰਿਸ਼ਟੀ ਪੈ ਗਈ ਮਹਾਂਪੁਰਖਾਂ ਦੀ, ਹੁਣੇ ਬਾਬਾ ਜੀ ਨੇ ਦ੍ਰਿਸ਼ਟੀ ਦੀ ਗੱਲ ਕੀਤੀ ਸੀ, ਸ਼ੇਰ ਕਿਸੇ ਦੀ ਅੱਖ ਚ ਅੱਖ ਪਾ ਕੇ ਵੇਖ ਲੈਣਾ, ਬਲੱਡ ਪ੍ਰੈਸ਼ਰ ਵਾਲੇ ਤਾਂ ਜ਼ਰੂਰ ਹਲਟ ਦੇ ਦੋ ਜੀ, ਗੱਜ ਕੇ ਪਰ ਦੇਖਣ ਚ ਬੜਾ। ਇਸਤਰੀ ਕਿਸੇ ਕਾਮੀ ਪੁਰਖ ਦੀ ਅੱਖ ਵਿੱਚ ਅੱਖ ਪਾ ਕੇ ਦੇਖ ਲੈ, ਉਹਦਾ ਜੱਤ ਸਦ ਕਾਇਮ ਨਹੀਂ ਰਹੂਗਾ। ਤੇ ਜੇ ਬਾਕੀ ਦ੍ਰਿਸ਼ਟੀਆਂ ਦਾ ਹਰ ਕਹਿਦਾ ਪੁਲਿਸ ਵਾਲਾ ਕਿਹਨੂੰ ਦੇਖ ਲੈ, ਬੈਲੋ ਕੰਬਣੀ ਜ਼ਰੂਰ ਛੱਡ ਜਾਊਗਾ। ਦੇਖਣ ਦੇਖਾਂ ਫਰਕ, ਜੇ ਸੰਤ ਦੇਖ ਲੈ ਤੇ ਸੰਤ ਦੀ ਦ੍ਰਿਸ਼ਟੀ ਵੀ ਕੁਝ ਹੋਊਗਾ, ਪਰ ਜਿੱਥੇ ਸੰਤ ਖਰਾ ਆ ਜਾਣ ਉੱਥੇ ਤਾਂ ਕਈਆਂ ਨੂੰ ਐਲਰਜੀ ਬੜੀ ਹੁੰਦੀ। ਗੱਜ ਕੇ ਬੋਲੋ। ਬੜੀ ਐਲਰਜੀ ਹੁੰਦੀ, ਬਹੁਤ ਜ਼ਿਆਦਾ। ਮਹਾਰਾਜ ਕਹਿੰਦੇ ਹਨ ਭਾਈ ਗੁਰ ਪੂਰੇ ਕੀ ਬੇਅੰਤ ਵਡਾਈ, ਪੂਰੇ ਗੁਰੂ ਦੀ ਵਡਿਆਈ ਜਿਹੜੀ ਨਾ ਉਹ ਅੰਤ ਤੇ ਬੇਅੰਤ ਦੋਹਾਂ ਅੱਖਰਾਂ ਤੋਂ ਉੱਪਰ। ਜੇ ਅੰਤ ਮੰਨਾਂਗੇ ਤਾਂ ਬੇਅੰਤ ਵੀ ਮੰਨਣਾ ਪਊ, ਬੇਅੰਤ ਮੰਨਾਂਗੇ ਤਾਂ ਅੰਤ ਵੀ ਮੰਨਣਾ ਪਊ। ਰਾਗੀ ਸਿੰਘ ਜੀ ਇਹਨਾਂ ਦੋਹਾਂ ਤੋਂ ਨਿਰਲੇਪ ਆ ਗੁਰੂ ਜਿਹੜਾ। ਗੁਰੂ ਜਿਹੜਾ ਕੰਢਿਆਂ ਦੇ ਵਿੱਚ ਦਰਿਆ ਚੱਲਦਾ ਤਾਂ ਹੁੰਦਾ ਪਰ ਦਰਿਆ ਹੁੰਦਾ ਨਿਰਲੇਪ। ਗੁਰੂ ਦਾ ਗਿਆਨ ਜਿਹੜਾ ਉਹ ਕਿਸੇ ਕੰਢਿਆਂ ਵਿੱਚ ਆਉਣ ਵਾਲਾ ਨਹੀਂ, ਪਰ ਦਰਿਆ ਚਲਾਉਣ ਵਾਸਤੇ ਕੰਢੜੇ ਮੰਨਣੇ ਜ਼ਰੂਰ ਪੈਂਦੇ। ਇਸ ਕਰਕੇ ਬਾਣੀ ਔਰ ਬਾਣਾ ਸਿੱਖੀ ਦੇ ਦੋ ਕੰਢੇ, اینا مجھے سکھی دا پرواہ چل رہا ہے جیسے نبی کہے دریانو لے لیو ایک کنڈا نہیں ہو دو ہو سکھی بھی تاہی کہم رہو گی بانا بھی ہو دے بانے بھی ہو اینا دو کنڈے آنے اندر سادگر سچے پادشاہ جی کہن دے یہاں پورے گروہ دی بڑیائی جڑی وہ بڑی سا سنجی اگم ہے پیانت ہے پاوا تھا کو دسی نہیں جا سکتی رام چندر جی نے بشیف کو پوچھا رب بارے گل دسو انہیں اونگل کر دیا ابھی مارا ناراض ہیں جہاں گل نہیں کرنی چاہتے کی گل کہندے دستا دتا تینوں ہور کیویں دساں کہندے مہاراج تسی ایک اکھر وی نہیں بولے کہندے جڑی گل تم پوچھی آ وہ دسن والی نہیں گج کے بولو دس بھی نہیں سکتے انگل راتی پہلا تھی بچی بھی دسی گئی ہوں تھی بھی دسی جانے آپ کہی جانے دسیا نہیں جانا دس دے تا کہ جہد بارے دسیا جا رہا تے من تو ملن کا شوق پیدا ہو میں دستا اپنے ہردے کی میل دھون لی تھی سننے اپنے ہردے کی میل دھون لی اور مکاؤن واسطے نہیں دس رہے تھے سن رہے صرف سمجھ تے سمجھاؤ تے انہوں ملن واسطے وہ بھید ہونے واسطے ستگرو جی کرپا کرتے ہیں آخری بیندیاں چل رہی ہیں
گر پرساد اورد کمل بگاس
گرو کی پرساد کرپا نا یہ من روپی قبر جڑا پٹھا ہوا ہے نا یہ سدھا ہو جائے ویسے دادی بیبیاں دے جڑے قبر سدھے ہے تو پورکھان دے مندے جی بیبی کتنے سدھے پاہے تر پے نا یہ بدیا جی بھی بدوان زیادہ ہو برہم گیان میرے نو چھتی یہاں چنچلتا زیادہ ہوں گی فیشن کا شوق بڑا ہوں یہ کتنے نہ نا بندے بہت پیچھے چڑھ گئے جدو بندہ دنیا کے میدان چ ہریا نا ادو کسی بیبی کے پیری ڈگیا ہے دیوتے ہرے تو درگا کے پیروں ہی ڈگ پائے بھی بیبی ہوں تیرے رکھن دیا آٹھا باہاں والی جی کئی کہیں چھیر سے چڑھ گئی شیر تے بیچاری نے کی چڑھنا شیر دا مطلب ہے کام روپی شیر نو قابو کر کے برہم چر کے پالنا درگا نے وجے پراپت کی تھی شیر برہم چر کا پرتیک کام روپی شیر کام روپی شیر نو قابو کر کے برہم چر کے پالنا دینتا نو جتو دیوتوں کے ہارن کا کارن ہی یہ سی کہ انہوں نے برہم چرج نہیں سریا گج کے بولو بابا دیپ سنگھ کلی کے سر لے کے لڑے تو برہم چر کے بالوں یہ گل آپ دس دینی اچھا سو سادھ سنگت جی مہاراج کہندے ہن اورد کمل وگاس پچھے بادل صاحب نے تو یہ گل کہی کھیڈاں دے میدان چ بیبیاں اگے ودیا دے میدان چ بیبیاں اگے سارے کھیتراں چ اگے کہندے ہن جے پانچ چار سال اوی کم چلتا رہا نا بیبے ہن چولہا چوندا سانبھیا کرن جے بیبیاں کرسیاں تے بہن گیاں گل یوں بنتی جا رہی بیبے ہوں شراب پی کے تاساں کھیل کے سلمے دیکھ کے لوٹ پوٹ ہوئے پور نہیں تھوڑا کم ہے یہاں ہوں کتنے بہل رہ گیا بیبے تو ہوں ادھر ترے ہوئے تو پھر بھی روٹیاں پکاؤنیا چلے چونکہ ہور کی گل نہ تھی ماسٹریاں بن کے پڑھایا کرو یہ نیانے فلا کر مکھ منتری نے بجی جی بھائی گل سنائی تمہیں کہ سارے دیش کے بندیاں کی حالت نشن ہوں گرو کی پرساد کرپا ہو جانا اورد کمل وگاس یہ جڑا ہوں بیبی جی نے ہردے کی گل کی نا ساری بچی نے میں خوش بڑا بابا جی کہتے آشیرواد دو میں کہ جنہوں تو مہاراج نے سیوا لینی تو روئے دے گج کے بولو بابا جوالا پوچھن لگے مہاراج تھوڑے چیلے کد کدے کہ سفر بہت لمبا یہ نہ پوچھ یہ پچھوں ہی ترے ہوں سارے پچھوں یہ پرانے تپسی سمندر نے ٹھہری تپسیا کرنے والے کٹھے کیتے ہو تھوڑی تھوڑی اکائی رہ گئی وہ پوری کر لیں اپنی بھی بدے دے کے جوان کی بھی کر لیں گے سو کہن تو بھاو اورد کمل بگاس یہ منگا کمل سیدھا بھی ہو جاتا کھڑ بھی جاتا کھڑیا تو پولی کا پل بھی ہوں کدا بھی ہوں پر سگندھی نہیں ہوں سارے فل سگندھی بھی پیدا ہو جاتی گج کے بولو کئی فل ہے کہ چڑیو بڑے ہوں سگندھی نہیں ہوں کئی فل سنگھنا موت بھی ہو جاتی پر سگندھی جیون مل جاتا ہے امرتا مل جاتی سویرے بھی دیر سے ویاخیا جا بھی کڑا منہ ہوئے کن میہ پی جائے وہ نہیں بھرنا ਸਿੱਧਾ ਹੋ ਸਕਲ, ਜਿਨ੍ਹਾਂ ਦਾ ਮਨ ਗੁਰੂ ਵੱਲ ਸਿੱਧਾ ਹੋ ਗਿਆ ਉਹ ਹੀ ਉਪਦੇਸ਼ ਪ੍ਰਾਪਤ ਕਰਨ, ਨਹੀਂ ਤਾਂ ਇੰਨਾ ਸਮਾਗਮ ਕਰਨ ਦੇ ਬਾਅਦ ਖਾਲੀ ਦੇ ਖਾਲੀ ਮੁੜ ਜਾਣਗੇ ਘਰਾਂ ਨੂੰ ਪੱਲਾ ਝਾੜ ਕੇ। ਉਹਨਾਂ ਨੂੰ ਸਿਰਫ ਪਕੌੜੇ ਤੇ ਜਲੇਬੀਆਂ ਚੇਤੇ ਰਹਿਣੀ, ਬਾਕੀ ਗਿਆਨ ਨਹੀਂ ਚੇਤੇ ਰਹਿਣਾ। ਮਹਾਰਾਜ ਦੱਸਦੇ ਹਨ ਭਾਈ,
ਅੰਧਕਾਰ ਮੈਂ ਭਇਆ ਪ੍ਰਗਾਸ,
ਅਗਿਆਨਤਾ ਦੇ ਹਨੇਰੇ ਨੂੰ ਜਦੋਂ ਗੁਰੂ ਦੂਰ ਕਰ ਦਿੰਦੇ ਹਨ ਫਿਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਜਿਨ ਕੀਆ ਸੋ ਗੁਰੇ ਜਾਣਿਆ,
ਜਿਹਨੇ ਜੀਵ ਕੀਤਾ ਸੰਸਾਰ ਪੈਦਾ ਕੀਤਾ, ਇਹਨਾਂ ਸਾਰਿਆਂ ਦੇ ਅਸਲੀ ਵਾਸਤਵ ਸਰੂਪ ਨੂੰ ਗੁਰੂ ਤੋਂ ਹੀ ਜਾਣਿਆ ਜਾਂਦਾ ਹੈ।
ਗੁਰ ਕਿਰਪਾ ਤੇ ਮੁਗਧ ਮਨ ਮਾਨੇ,
ਗੁਰੂ ਦੀ ਕਿਰਪਾ ਨੇ ਜਿਹੜਾ ਮੁਗਧ ਮੂਰਖ ਮਨ ਸੀ ਨਾ, ਮੁਗਧ ਨਾਮ ਵੈਸੇ ਪੋਤੇ ਦਾ ਟੀਟਣੇ ਮਾਰਨ ਵਾਲਾ ਸੀ, ਇਹ ਵੀ ਮੰਨ ਗਿਆ। ਗੁਰੂ ਨੇ ਗਿਆਨ ਦੇ ਡੰਡੇ ਨਾਲ ਸਿੱਧਾ ਕਰ ਲਿਆ। ਜਿਹੜੀ ਗਾਂ ਜ਼ਿਆਦਾ ਦੌੜੇ ਨਾ ਉਹਦੇ ਗੱਲ ਚ ਟਹਿਹਾ ਪਾ ਦੇਈਦਾ, ਟੁੱਟਾ ਪਾਵਾ ਹੋਵੇ ਰਸਾ ਜਿਹਾ ਪਾ ਕੇ ਪਾਉਂਦਾ, ਆਪਣੇ ਲੱਤਾਂ ਲੁੱਤਾਂ ਬਣਾ ਕੇ ਬਹਿ ਜਾਂਦੀ ਨਾ। ਇਹ ਮਨ ਦੇ ਵੀ ਭਾਈ ਡੰਡਾ ਫਿਰਦਾ ਰਹੇ ਬੇਸੂਤ ਆ। ਸਵੇਰੇ ਹੁਕਮ ਵੀ ਇਹ ਸੀ, ਹਸਤੀ ਸਿਰ ਜੋ ਅੰਕਸ ਹੈ ਐਹਰਨ ਜੋ ਸਿਰ ਦੇ, ਮਨ ਤਾਂ ਨੇ ਆਗਿਆ ਰੱਖ ਕੇ ਉਹ ਵੀ ਸੇਵ ਕਰੇ। ਸੋ ਸਾਧ ਸੰਗ ਜੀ ਹੁਣ ਲਿਫਾਫਾ ਆ ਗਿਆ, ਇਹਦੇ ਚ ਬਾਬਿਆਂ ਦੀ ਘੜੀ ਦਾ ਟਾਈਮ ਫਿੱਟ ਕਰ ਲਾ ਭਾਈ, ਉਹਨੂੰ ਸਟੋਪ ਕਰ ਦਿਓ, ਬ੍ਰੇਕ ਲਾ ਦਿਓ, ਆਪਾਂ ਕਈ ਭਾਈ ਕਰ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਜਿਵੇਂ ਪੁੱਛੀ ਜਾਂਦੇ ਸੀ ਨਾ, ਰੱਬ ਹੈਗਾ ਜੀ, ਜੇ ਹੈਗਾ ਤੇ ਸੰਤ ਜੀ ਦਿਖਾਓ, ਜੇਲੇ ਨਾ ਹਟਿਆ ਤੇ ਸੰਤਾਂ ਨੇ ਫਿਰ ਦਿਖਾਉਣਾ ਹੀ ਸੀ ਨਾ। ਸੰਤਾਂ ਨੇ ਫਿਰ ਸਾੜ ਕਰਦੀ ਪੁੱਟਪੁੜੀ ਤੇ ਚਪੇੜ ਮਾਰੀ ਤੇ ਮੂੰਹ ਵਿਚਾਰੇ ਦਾ ਬਿੰਗਾ ਜਾ ਹੋ ਗਿਆ, ਉਹ ਜੱਜ ਕੋ ਜਾ ਵੜਿਆ। ਮਹਾਰਾਜ ਫਲਾਣੇ ਸੰਤ ਨੇ ਮਾਰੀ ਚਪੇੜ, ਆ ਦੇ ਲੋ ਲਗਵਾ ਹੋ ਗਿਆ, ਮੂੰਹ ਬਿੰਗਾ ਹੋ ਗਿਆ। ਕਹਿੰਦੇ ਸੰਤ ਪੜ੍ਹੇ ਲਿਖੇ ਸੀ, ਵਿਦਵਾਨ ਭਜਨੀ, ਐਸਾ ਤੇ ਹੋ ਨਹੀਂ ਸਕਦਾ। ਪੁੱਛ ਲਈਏ ਪਹਿਲਾਂ, ਮੁਕੱਦਮਾ ਫੇਰੀ ਦਾਇਰ ਕਰੀਏ। ਵੱਡੀਆਂ ਅਦਾਲਤਾਂ ਛੇਤੀ ਨੇ ਨਾ ਕੇਸ ਦਾਇਰ ਕਰਦੀਆਂ, ਹਾਈ ਕੋਰਟ ਚ ਪਹਿਲਾਂ 6 ਤੱਕ ਅਜੀਆਂ ਪੇਸ਼ੀਆਂ ਪੈਣਗੀਆਂ। ਜੇ ਕੇਸ ਸਾਬਤ ਹੋਵੇ ਫੇਰ ਦਾਇਰ ਹੋ। ਉਹ ਸਾਧ ਸਾਂਝ, ਮੈਨੂੰ ਤਾਂ ਪਤਾ ਮੇਰੇ ਤੇ ਕੋਰਟ ਆਫ ਕੰਟੈਂਪਟ ਲੱਗ ਗਈ ਸੀ, ਤਾਂ ਹਾਈ ਕੋਰਟ ਦਾ ਪਤਾ ਵੀ ਉਹ ਕੀ ਕਰਦੇ ਆ। ਇਹ ਆਖੇ ਜੀ ਅਦਾਲਤਾਂ ਦੇ ਵਿਰੁੱਧ ਬੋਲਦਾ, ਕਹਿੰਦੇ ਵਿਰੁੱਧ ਬੋਲਦਾ। ਮੈਂ ਕਿਹਾ ਜੱਜ ਦੇ ਵਿਰੁੱਧ ਬੋਲਦਾ ਅਦਾਲਤ ਦੇ, ਤੁਹਾਡੇ ਜੱਜ ਕਿਲੋ ਕਿਲੋ ਮਿਰਚਾਂ ਲੈ ਕੇ ਮੁਕੱਦਮੇ ਉਲਟ ਕਰੀ ਜਾਂਦੇ। ਕਹਿੰਦੇ ਹੁਣ ਤੂੰ ਇੱਥੇ ਹੀ ਬੋਲੀ ਜਾਂਦਾ। ਮੈਂ ਕਿਹਾ ਤਾਂ ਹੀ ਤਾਂ ਤੁਹਾਨੂੰ ਪਤਾ ਲੱਗ ਜਾ ਜੱਜ ਕੇ ਬੋਲੋ। ਉਹ ਕੇਸ ਹੱਕ ਚ ਹੋ ਗਿਆ ਸੀ ਜੱਜ ਦੇ ਵਿਰੁੱਧ, ਫੇ ਆ ਕੱਟ ਕੇ। ਮੈਂ ਕਿਹਾ ਵੀ ਹਾਈ ਕੋਰਟ ਨੇ ਤਾਂ ਸਾਨੂੰ ਬੰਨਿਆ ਨੀ, ਹੁਣ ਸੁਪਰੀਮ ਕੋਰਟ ਚਲੇ ਜਾ, ਬੰਨਣਾ ਹੁਣ ਵੀ ਹੈ, ਕਿਉਂਕਿ ਆਪਾਂ ਉਹਨਾਂ ਸਾਧਾਂ ਦੇ ਲੜ ਲੱਗ ਗਿਆ ਜਿਹੜੇ ਨਿਰਬੰਧ ਸੀ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਜਵਾਲਾ ਸਿੰਘ, ਬਾਬਾ ਦਲੇਰ ਸਿੰਘ। ਨਿਰਬੰਧ ਮਹਾਂਪੁਰਖਾਂ ਦੀ ਸੰਗਤ ਕੀਤੀ ਕੀਤੀ ਦਾ ਤਾਂ ਹੀ ਆ ਵੀ ਬੰਧਨ ਕੱਟਣ। ਜੇ ਹੁਣ ਵੀ ਬੰਧਨ ਪੈਣੇ ਆ ਤੇ ਆਪਣਾ ਕੀ ਜਾਣਾ, ਇਹੀ ਕਹਿਣਗੇ ਵੀ ਸਾਧ ਕੱਚੇ ਸੀ। ਚਾਹੇ ਹੁਣ ਕੱਚੇ ਰਹਿ ਜਾਣ ਰਾਗੀ ਸਿੰਘ, ਚਾਹੇ ਸੱਚੇ ਰਹਿ ਜਾਣ, ਆਪਾਂ ਨੂੰ ਵੀ ਰੌਲਾ। ਸੋ ਸਾਧ ਸੰਗਤ ਜੀ ਪੀੜਾ ਹੁੰਦੀ ਹੈ, ਕਹਿੰਦੇ ਦਿਖਾਲ ਕੇ ਹੋਈ ਨੀ ਪੀੜਾ, ਫੋਟੋ ਖਿੱਚ ਕੇ ਪਾ ਅਗੇ ਪੀੜਾ ਦੀ ਨੀ ਤਾਂ ਬੜੀ ਅਨੁਭਵ ਹੁੰਦੀ ਹੈ। ਕਹਿੰਦੇ ਰੱਬ ਵੀ ਆਉਂਦੀ ਦਾ ਨੀ ਹੁੰਦਾ, ਉਹ ਵੀ ਅਨੁਭਵ ਹੀ ਕਰਨਾ ਪੈਂਦਾ। ਇਹ ਜੱਜ ਨੂੰ ਕਹਿਣ ਲੱਗੇ, ਰੋਜ਼ ਆਉਂਦਾ ਹੁੰਦਾ ਸੀ ਇਹਦੇ ਪ੍ਰਸ਼ਨ ਦਾ ਉੱਤਰ ਦਿੱਤਾ। ਜਿਹੜੇ ਤਾਂ ਮੂਰਖ ਹੈ ਉਹਨਾਂ ਦੇ ਡੰਡਾ ਵੱਜੇ, ਉਹਨਾਂ ਨੂੰ ਰੱਬ ਦੀ ਦਾ ਫੇਰ, ਤੇ ਜਿਹੜੇ ਗਿਆਨਵਾਨ ਹੈ ਉਹਨਾਂ ਨੂੰ ਬੀਬੀ ਜੀ ਤੁਸੀਂ ਵਿਦਾਂਤ ਸੁਣਾਓਗੇ ਤਾਂ ਦਿਸੂਗਾ। ਗੱਜ ਕੇ ਬੋਲੋ, ਗਿਆਨਵਾਨਾਂ ਨੂੰ ਤਾਂ ਦੀਦਾ ਇਵੇਂ ਗਿਆਨ ਨਾਲ। ਜਿਹੜੇ ਮੂਰਖ ਆਦਮੀ ਹੈ, ਛੇਵੇਂ ਪਾਤਸ਼ਾਹ ਨੂੰ ਸ਼ਾਹ ਦੌਲੇ ਨੇ ਪੁੱਛਿਆ, ਮਹਾਰਾਜ ਇਹ ਗੁਰੂ ਨਾਨਕ ਦੀ ਗੱਦੀ ਸਾਧੂਆਂ ਦੀ ਸੀ, ਤੁਸੀਂ ਸ਼ਾਸਤਰ? ਕਹਿੰਦੇ ਸ਼ਾਹ ਦੌਲਾ ਜਿਹੜੇ ਮੂਰਖ ਬੰਦੇ ਆ ਨਾ, ਉਹ ਹਥਿਆਰਾਂ ਬਿਨਾਂ ਕਾਬੂ ਨਹੀਂ, ਉਹ ਗਿਆਨਵਾਨਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ। ਗਿਆਨਵਾਨਾਂ ਦੇ ਦੁਆਲੇ ਹੋ ਜਾਂਦੇ, ਪਰ ਡੰਡਾ ਹੋਵੇ ਤੇ ਫਿਰ ਗਿਆਨਵਾਨਾਂ ਦੀ ਵੀ ਕਦਰ ਰਹਿੰਦੀ। ਜਿਵੇਂ ਬੀਵਾ ਚਿਮਨੀ ਚ ਬਲਦਾ ਨਾ, ਨਹੀਂ ਤਾਂ ਬੁੱਝ ਜਾਂਦਾ। ਇਸ ਕਰਕੇ ਗਿਆਨਵਾਨ ਮਹਾਂਪੁਰਖਾਂ ਦੀ ਰੱਖਿਆ ਵਾਸਤੇ ਵੀ ਸ਼ਾਸਤਰ ਧਾਰੀਆਂ ਦੀ। ਗੱਜ ਕੇ ਬੋਲੋ, ਨਹੀਂ ਤਾਂ ਮੂਰਖ ਲੋਕ ਗਿਆਨਵਾਨ ਸਾਧੂਆਂ ਨੂੰ ਕਿਹੜਾ ਟਿਕਣ ਦਿੰਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਭਾਈ ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਅੱਗੇ
ਗੁਰ ਕਰਤਾ ਗੁਰ ਕਰਨ ਜੋਗ,
ਗੁਰੂ ਸਾਰੇ ਵਿਸ਼ਵ ਦੇ ਕਰਤੇ ਹਨ, ਸੂਖਮ ਸਥੂਲ ਦੇ ਜੋ ਚਾਹੁਣ ਉਹ ਕਰਨ ਯੋਗ ਹਨ।
ਗੁਰ ਪਰਮੇਸ਼ਰ ਹੈ ਵੀ ਹੋ,
ਗੁਰੂ ਪਰਮੇਸ਼ਰ ਪਿੱਛੇ ਵੀ ਹੋਣ ਗਾਹਾਂ ਵੀ ਹੋਣ ਵਾਲੇ ਹਨ।
ਕਹੋ ਨਾਨਕ ਪ੍ਰਭ ਇਹ ਜਨਾ,
ਜਿਨ੍ਹਾਂ ਨੂੰ ਇਹ ਗੱਲ ਜਨਾਤੀ, ਗੁਰੂ ਹਸਤੀ ਤਿੰਨਾਂ ਕਾਲਾਂ ਵਿੱਚ ਮੌਜੂਦ ਹੈ। یہ گل سمجھا کئی تر رون لگ پہ جلے سان کو چل جائے میں کہ رونے کنوں وہ تو ساری عمر ہسدا دیا تھی روئی جانے وہ رو جڑے رون والے رون والے رویا کرو وہ سنت تو ساری عمر ہی خوش رہا تھی انہوں روئی جانے سنت نو کیا روئی ہے جو اپنے گرہ جائے انہوں کی رونا مہاپرکھ چلے گا نہیں اج بھی موجود ہے اج اس نگر سے انہوں کی کرپا کر کے این سنگتوں پہ سماگم ہو رہے ہیں نا جی
بالکل مکت نہ پائی پائی
بنا گرو تو ہے پراو مکتی پراپت نہیں ہوں وہ کہانی چھوٹی جی پنجرے سے توتا سی نا اصل جی سنت کہندے رام رام کہہ کے بندھن ٹوٹ جاندے میرے تو ٹوٹ دے نے سنتاں نو پوچھا وہ کہن لگے انہوں کا جیوت بھاو ہنکار تو مر سواسان سورتی جوڑ کے شبد سر ان سورت جوڑ لی بابا جی انہیں کیا مر گیا جلے باہر کٹے شاید باہر بھی ہوا نہ چیتن ہو جائے وہ ٹیری جی آخر نے ویکیا جانور بڑے چار ہوتے جانا اڈاری مر گیا جانا جانا کہہ گیا رام رام سات ہے پر پونجی سنتن ہاتھ ہے انہد بانی پونجی سنتن ہاتھ راکھی پونجی یہ برہم ودیا کی پونجی جڑی ہے نا یہ سنتان دے ہاتھ سو مینوں بڑی خوشی ہے کہ بابا جی نے انہوں بچیاں تے بڑی کرپا کی انہوں نے نرول برہم ودیا کا وچار دتا بیاس نے چھ شاستر مت کے بدانت درشن بنایا پری کا من شانت نہ ہو یہ نارد کو پٹیا من میں شانتی نہیں کہن لگے تو خوش گئی تھکی جانا شکر جی گھیو رلا کے کھائیے نا پھر دمے والے کا دما بھی نہیں بدھا کنگ یہ بلگم بھی نہیں کرتی یہ پریم نو رلا دے گیان پریما بھگت پھر ان بھاگوت پران پریما بھگتی کا گرنتھ بنایا یہ من ساہ سنگ جی شانتی آئی سی تے بیبی جی ہوں گرمت کی پرچارک ہے مہاپرشاں کی کرپا یہ سارا بدانت سنا کے نا انت پھر دسم پاتشاہ کا سدھانت دسیا ہاں جی ایک تو چابی ہوں نا کلے کلے نٹ بولٹ میں لگتی ایک ماسٹر چابی ہوں سارا نٹان لگ جاتی وہ کی ہے جن پریم کیو تین ہی پرب پایو اسی تو کر چلے پریم کی گل راگی سنگا نے ہوں پریم پیدا کر کے روا دینا تمہیں اکھان چترو لیا گے راگی سنگھ کرپا کر دو راگ دے نال براگ بھی پیدا کر دو راگ جلے براگ پیدا ہو جاتا نا پھر آنند کی دھارا پہلے اترو جڑے نکلتے تتے ہوں بعد اکھان بھی ٹھنڈیاں تے ہردا بھی ٹھنڈا وہ من پاک ہوں وہ پگل کے باہر نکل جاندے ہردا صاف ہو جاتا پھر چھوٹے ہردے وچ گیان دی واسطو پائی جاندی ہے اتنی بینتیاں کرتے ہوئے داس انت وچ سنت بابا دوندر سنگھ جی کا بابا جی کا بچیاں کا بھی دھنواد کرتے تھی کہو گے نہ بچیاں اپنے بچوں کا ہی سدکار نہیں کریں گے تو تھی کتوں کرو گے اسی کرانگے تو کر گے جی ہوں پنڈ اپنے پوتوں کو جیتو جیتو کروں گا تو وہ کوئی پورا نام کتوں لین گے جی آپ پورا نام لیں گے تو گوانڈی بھی لینگ گے ایک جگتی ہوئی اس کر کے گرم بیبی وہ بہ جاؤ راگی سنگھ امرتسر سے ہجوری راگی ہے گرو رام داس کے دربار سے یہ تو بڑی نرادری ہوئی بیٹھ جاؤ شبد سن کے پہ جاؤ اور کرپالتا کرو کیرتن پیار نہ سنو داس نے سامنے شری آنندپور صاحب جانا ہے بابا جی نے بھی امرتسر یہ نہ ہوئے بھی اسی اٹھیے تسی بھی بینتی پروان کر لو پریم نہ کیرتن سنو مہاپرکھاں کا ساریا سنگتوں کا بھائی دلجیت سنگھ بہت بہت دھنواد ہے دلجیت سنگھ ایک گل سن لا ہوں یہ سماگم ہر سال پکا ہی کچا کام نہیں رکھنا پکا ہی کر دینا ہے کیونکہ ہر تو تھی بھی بابا جی تمہیں چولہے نیندا ہونی ہے بیبی ہو اپنے آپ آ جا کرو کارڈ نہ چھپائیے نہ بھیجیے ایم کاٹا کوٹا جی پی جی نا پکے ہی کارڈ پکے ہی اشتہار اس کر کے مہاپرکھا ستھان ہے تو تھی ٹکسال ہو پنڈت جی کتنے ہے پنڈت جی مہاراج تھی بھی دیہ بنا کہ پنڈا تارنا آیا کرو کرپا کرو سارے بھائی یہ ساری ٹکسالاں گرو دیا ਰਲ ਮਿਲ ਕੇ ਹੁਣ ਰਾਗੀ ਸਿੰਘ ਹੁਣ ਇਹਨਾਂ ਦੇ ਇੱਕ ਭਾਈ ਦਾ ਵਿਛੋੜਾ ਦੇ ਰਹੇ ਕਰ ਲਿਆ ਤੇ ਜੇਲੇ ਫਿਰ ਸੁੱਖ ਨਿਧਾਨ ਛਾ ਕੇ ਲੱਭਦੇ ਸੀ ਨਾ ਫਿਰ ਦਸ ਮਿੰਟਾਂ ਦੇ ਲੋਕ ਕਿਵੇਂ ਚੱਲਦਾ ਸੀ ਜਿਵੇਂ ਪਾਣੀ ਨੀਚੇ ਬਾਸ ਨਾ ਕਾਰਕ ਦਾ ਵੀ ਉਹ ਤੁਰਦਾ ਸੀ ਸੋ ਸਾਧ ਸੰਗਤ ਜੀ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਤੇ ਬੜੀ ਬਖਸ਼ਿਸ਼ ਆਈ ਤੇ ਕਈ ਵਾਰੀ ਆਸ ਰੱਖ ਦੀ ਗੱਲ ਕਹਿ ਜੀ ਇਹਨਾਂ ਨੂੰ ਪਿਆਰ ਕਰਕੇ ਬਹੁਤ ਚੋਟੀ ਦੇ ਰਾਗੀ ਹੈ ਗੁਰੂ ਦੀ ਕਿਰਪਾ ਗੁਰੂ ਰਾਮਦਾਸ ਜੀ ਦੇ ਸੇਵਾਦਾਰ ਹੈ ਪਿਆਰ ਨਾਲ ਕੀਰਤਨ ਸਰਵਣ ਕਰੋ ਵਾਹਿਗੁਰੂ ਜੀ ਕਾ